ਸਤਨਾਮ ਵਾਹਿਗੁਰੂ ਸਾਹਿਬ ਜੀਓ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸ਼ਨਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤ੍ਰੰ ਸਦਾ ਸਚਿਦਾਨੰਦ ਸਰਵੰ ਪਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅਗੰ ਓਗ ਹਰਤਾ ਪਰਮੰ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਲੋਕ ਪਰਲੋਕ ਦੇ ਸਹਾਇਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਕਲਾ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਹਾਜ਼ਰੀ ਭਰ ਕੇ ਆਪ ਜੀ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਮਨੁੱਖੀ ਜਾਮੇ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਧੰਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਮਹਾਨ ਬਾਣੀ ਰੂਹਾਨੀ ਬਾਣੀ ਜਾਪ ਸਾਹਿਬ ਦੀ ਚੱਲਦੀ ਵਿਚਾਰ ਅੰਦਰ ਅੱਜ ਆਪ ਜੀ ਨੇ ਲੜੀਵਾਰ ਰੂਪ ਅੰਦਰ ਜਾਪ ਸਾਹਿਬ ਦੇ 56 ਤੋਂ 60 ਨੰਬਰ ਤੱਕ ਸ਼ੰਤ ਸਰਵਣ ਕੀਤੇ ਨੇ। ਸਤਿਗੁਰੂ ਨੇ ਅੱਜ ਦੇ ਇਸ ਬਚਨ ਵਿੱਚ ਕਿਰਪਾ ਕੀਤੀ ਹੈ, ਨਮਸਕਾਰ ਹੈ ਉਸ ਨੂੰ ਜਿਹੜਾ ਬਹੁਤ ਵੱਡਾ ਦਾਨੀ ਹੈ। ਨਮੋ ਦਾਨ ਦਾਨੇ। ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਤੁਹਾਨੂੰ ਮੇਰੀ ਨਮਸਕਾਰ ਹੈ। ਤੁਸੀਂ ਬਹੁਤ ਵੱਡੇ ਦਾਨੀ ਹੋ, ਬੜੇ ਵੱਡੇ ਦਾਤੇ ਹੋ, ਔਰ ਦਾਨ ਦੇ ਅਰਥ ਨੇ ਜਿਵੇਂ ਧਾਰਮਿਕ ਜਗਤ ਅੰਦਰ ਆਪਣੇ ਇਸ਼ਟ ਅੱਗੇ, ਆਪਣੇ ਗੁਰੂ ਅੱਗੇ ਜਾਂ ਪੂਜਨੀਕ ਥਾਵਾਂ ਤੇ ਅਸੀਂ ਆਪਣੇ ਧਨ ਵਿੱਚੋਂ ਕੁਝ ਨਾ ਕੁਝ ਦਾਨ ਕਰਨੇ ਹਾਂ, धन का दान है, रस्त का दान है, कपड़े का दान है, कोई इमारतों वास्ते दान करता है। पर जदों इस दान शब्द दे बिल्कुल नेड़े होके इस दान नू वेखिए तां दान दे अर्थ बड़े गहरे और महान ने। दान दा भाव है जो दे के कुछ उदी वापसी विच मंगया ना जाए। दान दा अर्थ है जां ते जिदे अगे असी दान कर रहे हैं उदे नाल सानू प्यार बहुत गहरा है, ते जदों उदे दीदार करांगे मन विच एक भावना बनेगी कि कुछ ना कुछ अर्पण करिए, कुछ ना कुछ एदे अगे रखिए। एक ते ए तरीका उदे विच दे के लैण दी गल नहीं है, उते सिर्फ अपनी भावना दा प्रगटावा है। दान दा एक दूसरा हिस्सा है किसे यतीम नू किसे गरीब नू रुलदे होए नू वेख के दया विच आ जाना, ये दान दा दूसरा हिस्सा है। दान इन्हां दोवां चीजां नाल जुड़िया होया है। किसे यतीम नू दे के कदी आस नहीं कीती जा सकती कि उहदी वापसी करेगा। इस करके दान लफ्ज जिहड़ा है धार्मिक जगत नाल जिहड़ा जोड़ दिता गया भी असीं बहुत वड्डे दानी है ते वापस मंग रहे हैं, एक रुपया दे के सौ मंग रहा है, सौ दे के एक लख मंग रहा है। इस करके दान कौन देंदा है? सिर्फ अकाल पुरख वाहिगुरु, क्योंकि वह वापसी नहीं चाहता। जिस नो तिल ना तमाए, जिदे अंदर ए तमा नहीं, जो दे ही जा रहा है, जदों तो उन्हें सृष्टि बनाई है हर एक दी झोली विच नित कुछ ना कुछ पाई जा रहा है लगातार। ये सारा कुछ दान दे रूप विच है। पहला शरीर मिलिया है, ये भी उहदा दान है। फिर शरीर की तंदुरुस्ती भी उहदा दान है। फिर शरीर दे इंद्रे अखां दी वेखण शक्ति भी एक उहदा दान है। करन दी कन्नां दी स्रोत शक्ति उहदा एक दान है। और शरीर दे विच पाचन शक्ति भोजन नूं पचाउणा भी उहदा एक दान है। असी अपने जीवन दे अंदर हर रोज नींद वरतने आ ते नींद भी उहदा दान है। ए सारे दान इहदे वापस विच अकाल पुरख वाहिगुरु कदी किसे कोलों मंगदा नहीं। नहीं ते तुसी देखोगे अख दी नजर घटी, जे उहदी थोड़ी जी भी दवाई आपां लैणी ते उहदे वास्ते मुल चुकता करना पएगा, कुछ ना कुछ देना पएगा। पर उस दानी ने जिन्हों कलगीधर पातशाह कहिंदे नमो दान दाने, उस दानी ने शरीर विच नवीआं अखां पा दित्तियां, नवीं दृष्टि पाई, पर वह पा के साडे तो मंगिया कुछ नहीं भी इस अख दे तबादले विच की देंगा। उन्हें साडे कन्नां विच स्रोत शक्ति पा दित्ती। जे तुसी कन्नां दा स्रोत शक्ति संसार विच खरीदन जाओ किन्ना मुल चुकता करना पएगा, फिर भी नहीं मिलेगी। उन्हें स्रोत शक्ति पाई, उन्हें साडे अंदर दिमाग परखण सोचण वेखण परखण दी शक्ति पाई, इहदे मुकाबले कुछ नहीं मंगिया। नहीं तां दिमाग विच चीजां घट जाण, किसे दी पहचान ना आवे, उहदे वास्ते लखां रुपईआं दा इलाज है, उहदे वास्ते दे के बंदे नूं उपराला करना पैंदा, उहदे वास्ते बहुत खर्चना पैंदा, पर उसने इस दिमाग दे विच समझण दी वेखण दी पहचानण दी फैसला करन दी कई तरह दियां बरीक दातां पा दित्तियां जिहड़ियां बाजार विचों नहीं मिलदियां। इस करके उह नमो दान दाने बड़ा वड्डा दानी है। ਆਦਮੀ ਨੂੰ ਭੁੱਖ ਨਾ ਲੱਗੇ ਉਹਦੇ ਵਾਸਤੇ ਕਿੰਨੇ ਉਪਰਾਲੇ ਕਰਨੇ ਪੈਂਦੇ, ਕਿੰਨੀਆਂ ਦਵਾਈਆਂ, ਕਿੰਨੀ ਮਾਇਆ, ਇਹ ਸਭ ਕੁਝ ਉਸਨੇ ਸਰੀਰ ਦੇ ਵਿੱਚ ਦਾਨ ਰੂਪ ਵਿੱਚ ਪਾਇਆ, ਵਾਪਸ ਨਹੀਂ ਕੁਝ ਲਿਆ। ਹਾਂ ਮੈਂ ਬੇਨਤੀ ਕਰਾਂ, ਵਾਪਸ ਜੇ ਅਸੀਂ ਦੇਣਾ ਤੇ ਉਹ ਆਪਣੇ ਵੱਲੋਂ ਹੈ, ਜਿਵੇਂ ਉਹਨੇ ਸਾਨੂੰ ਦਾਨ ਦਿੱਤਾ ਇੰਨਾ ਕੁਝ ਦਿੱਤਾ ਹੈ, ਉਹਦੇ ਮੁਕਾਬਲੇ ਉਹਨੇ ਮੰਗਿਆ ਕੁਝ ਨਹੀਂ, ਤੇ ਉਹਦੇ ਮੁਕਾਬਲੇ ਵਿੱਚ ਦੇਣਾ ਕੀ ਚਾਹੀਦਾ। ਜਿਹਨੂੰ ਕਲਗੀਧਰ ਪਾਤਸ਼ਾਹ ਕਹਿੰਦੇ ਨਮੋ, ਨਮੋ ਦਾ ਮਤਲਬ ਉਹਨੂੰ ਨਮਸਕਾਰ ਕਰ, ਉਹਦੇ ਅੱਗੇ ਝੁੱਕ, ਉਹਦੀ ਇਬਾਦਤ ਕਰ, ਉਹਦੀ ਯਾਦ ਵਿੱਚ ਜਿਉ, ਉਹਨੂੰ ਪਿਆਰ ਕਰ, ਕਿਉਂਕਿ ਉਹਨੇ ਇੰਨਾ ਦਾਨ ਦਿੱਤਾ ਉਹਦੇ ਮੁਕਾਬਲੇ ਵਿੱਚ ਕੁਝ ਨਹੀਂ ਮੰਗਿਆ, ਤੂੰ ਵੀ ਕੁਝ ਨਾ ਕੁਝ ਉਹਦੇ ਅੱਗੇ ਰੱਖ ਦੇ ਜਿਹਦੇ ਮੁਕਾਬਲੇ ਵਿੱਚ ਕੁਝ ਵੀ ਨਾ ਮੰਗ। ਪਰ ਬੰਦੇ ਦਾ ਧਰਮ ਵੀ 90% ਧਾਰਮਿਕ ਲੋਕਾਂ ਦਾ ਧਰਮ ਜਿਹੜਾ ਹੈ ਉਹ ਵਪਾਰ ਹੈ, ਕੁਝ ਕਰਨਾ ਤੇ ਕੁਝ ਮੰਗਣਾ, ਦੇ ਤੇ ਉਹ ਰਿਹਾ ਹੀ ਹੈ। ਇਸ ਕਰਕੇ ਸਤਿਗੁਰੂ ਨੇ ਕਿਹਾ ਵਾਪਸ ਕੀ ਕਰਨਾ, ਵਾਪਸ ਇਹ ਕਰਨਾ ਹੈ ਕਿ ਲੈ ਕੇ ਭੁੱਲੀ ਨਾ, ਬਸ ਇਹ ਤੇਰੀ ਡਿਊਟੀ ਵੀ ਹੈ, ਉਹਨੇ ਤਾਂ ਆਪਣੀ ਪੂਰੀ ਕਰ ਦਿੱਤੀ, ਉਹਨੇ ਤੈਨੂੰ ਸਭ ਕੁਝ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਦੀਆਂ ਕਾ ਦਾਤਾ ਰੇ ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ, ਇਹਨੇ ਇੱਕ ਵੀ ਨਹੀਂ ਸਮਝਿਆ, ਇਹਦੀ ਗਲਤੀ ਹੈ, ਇਹਦੇ ਵਿੱਚ ਕਮੀ ਹੈ। ਉਹ ਇੰਨਾ ਮਹਾਨ ਤੇ ਉਹਦੇ ਮੁਕਾਬਲੇ ਵਿੱਚ ਹੋਰ ਮਨੁੱਖ ਨੇ ਕੁਝ ਨਹੀਂ ਕਰਨਾ, ਉਹਦੀ ਇੱਕ ਡਿਊਟੀ ਹੈ, ਇੱਕ ਕਰਤੱਵਯ ਹੈ, ਇੱਕ ਧਰਮ ਹੈ ਸਾਡਾ ਕਿ ਜੋ ਕੁਝ ਅਸੀਂ ਵਰਤੋਂ ਵਿੱਚ ਲਿਆ ਰਹੇ ਹਾਂ ਉਸ ਦੀ ਹੋਂਦ ਨੂੰ ਪ੍ਰਤੀਤ ਕਰਨਾ, ਉਹਨੂੰ ਚੇਤੇ ਕਰਨਾ। ਪਰ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਬੜੇ ਪਿਆਰੇ ਬਚਨ ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਇਹ ਨਹੀਂ ਯਾਦ ਰੱਖਦਾ, ਇਹ ਗਲਤੀ। ਇਉਂ ਕਹੀਏ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਕਿਹੜੀ ਹੈ, ਉਹ ਜਿਨੇ ਇੰਨਾ ਪ੍ਰਬੰਧ ਕੀਤਾ ਉਹਦਾ ਕਦੀ ਧੰਨਵਾਦ ਨਹੀਂ, ਉਹਨੂੰ ਕਦੀ ਯਾਦ ਨਹੀਂ ਰੱਖਿਆ। ਤੇ ਸਾਰੀ ਬਾਣੀ ਸਿੱਖੀ ਦੀ ਇਬਾਦਤ ਕੀ ਹੈ, ਸਿੱਖੀ ਦੀ ਪੂਜਾ ਤੇ ਪਾਠ ਕੀ ਹੈ, ਇਹ ਤੇ ਠੀਕ ਹੈ ਬਾਹਰੀ ਹਿੱਸਾ, ਪਾਠ ਨੂੰ ਰਟਣਾ, ਪਾਠ ਨੂੰ ਬੋਲਣਾ, ਜਪ ਕਰਨਾ, ਦੁਹਰਾਉਣਾ ਤਾਂ ਕਿ ਮਨ ਤਿਆਰ ਹੋ ਜਾਏ। ਪਰ ਸਿੱਖੀ ਦੀ ਮੂਲ ਸਾਧਨਾ ਕੀ ਹੈ, ਸਿੱਖੀ ਦੀ ਮੂਲ ਸਾਧਨਾ ਹੈ ਜੋ ਕੁਝ ਤੇਰੇ ਸਾਹਮਣੇ ਹੈ ਉਹਨੂੰ ਯਾਦ ਰੱਖ, ਜੋ ਕੁਝ ਤੈਨੂੰ ਉਹ ਮਿਲਿਆ ਔਰ ਦੇ ਰਿਹਾ ਲਗਾਤਾਰ ਉਹਨੂੰ ਤੂੰ ਚੇਤੇ ਕਰ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਰਮਈਆ ਕੀ ਗੁਣ ਚੇਤ ਪੁਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਗੁਣ ਦਾ ਮਤਲਬ ਪਰ ਉਪਕਾਰ, ਰਮਈਆ ਉਹਦੇ ਪਰ ਉਪਕਾਰ ਨੂੰ ਚੇਤ ਚੇਤੇ ਵਿੱਚ ਰੱਖ। ਕਵਨ ਮੂਲ ਇਹ ਜਿਹੜਾ ਸਰੀਰ ਹੈ ਇੰਨਾ ਮਹਾਨ, ਇਹਦਾ ਮੂਲ ਕੀ ਸੀ, ਇਹਦੀ ਆਰੰਭਤਾ ਕੀ ਸੀ, ਤੇ ਕਵਨ ਦ੍ਰਿਸ਼ਟਾਨੀ ਤੇ ਅੱਜ ਕੀ ਬਣ ਗਿਆ, ਇਹਦੇ ਵਿੱਚ ਇੰਨੀ ਸ਼ਕਤੀ ਪਾ ਦਿੱਤੀ, ਇੰਨੀ ਨਿਰਮਾਣ ਕਰ ਦਿੱਤਾ, ਇੰਨੀ ਰਚਨਾ ਕਰ ਦਿੱਤੀ, ਇੰਨਾ ਸਿਰਜਣ ਕਰ ਦਿੱਤਾ। ਇਹਦਾ ਮੂਲ ਸੀ ਇੱਕ ਪਾਣੀ ਦਾ ਕਤਰਾ, ਉਥੋਂ ਬਣਿਆ। ਕਹਿੰਦੇ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿੰਤੋਂ ਸਾਜ ਸਵਾਰ ਸਿੰਗਾਰਿਆ, ਪਹਿਲਾਂ ਤੈਨੂੰ ਸਾਜਿਆ ਫਿਰ ਸਵਾਰਿਆ, ਸਵਾਰਿਆ ਦਾ ਮਤਲਬ ਹੱਥ ਪੈਰ ਬਣਾਏ ਜਨਮ ਤੋਂ ਪਹਿਲਾਂ ਮਾਂ ਦੇ ਸਰੀਰ ਦੇ ਅੰਦਰ, ਨਹੀਂ ਤੇ ਮਾਸ ਦਾ ਇੱਕ ਟੁਕੜਾ ਸੀ ਸਾਡਾ ਸਰੀਰ, ਕੇਵਲ ਕੁਝ ਨਹੀਂ ਸੀ ਉਹਦੇ ਵਿੱਚ, ਨਾ ਅੱਖਾਂ, ਨਾ ਦੰਦ, ਨਾ ਰਸਨਾ, ਨਾ ਨੱਕ, ਕੁਝ ਵੀ ਨਹੀਂ, ਕੇਵਲ ਇੱਕ ਮੂਲ ਮਾਸ ਦਾ ਟੁਕੜਾ। ਉਹਨੇ ਪਹਿਲਾਂ ਸਾਜਿਆ ਤੇ ਫਿਰ ਸਵਾਰਿਆ, ਉਂਗਲਾਂ ਬਣਾਈਆਂ, ਹੱਥ ਪੈਰ ਬਣਾਏ, ਫਿਰ ਇਥੋਂ ਤੱਕ ਬਸ ਨਹੀਂ, ਉਹਨੇ ਵੇਖਿਆ ਹੁਣ ਇਹਦਾ ਕੰਮ ਰਹਿ ਗਿਆ ਵੀ ਇਹਨੂੰ ਸ਼ਿੰਗਾਰ ਵੀ ਕਰਨਾ ਹੈ, ਸੋਹਣਾ ਵੀ ਲੱਗੇ, ਸੁੰਦਰ ਵੀ ਲੱਗੇ, ਸਾਜ ਤੇ ਦਿੱਤਾ, ਸਵਾਰ ਵੀ ਦਿੱਤਾ, ਹੱਥ ਪੈਰ ਵੀ ਬਣ ਗਏ। ਪਰ ਉਹਨੇ ਇਹਦੀ ਇੱਕ ਤਸਵੀਰ ਫਾਈਨਲ ਕਰਕੇ ਕੱਢ ਕੇ ਵੇਖੀ ਤੇ ਬੜੀ ਭੱਦੀ ਲੱਗਦੀ ਸੀ, ਬੜੀ ਭੈੜੀ, ਕਿਉਂਕਿ ਕੇਸ ਨਹੀਂ ਸਨ ਸਰੀਰ ਤੇ, ਗੰਜਾ ਸੀ, ਬੜਾ ਕਰੂਪ ਲੱਗਦਾ ਸੀ। ਫਿਰ ਉਹਨੇ ਕਿਹਾ ਕਿ ਇਹਨੂੰ ਜਨਮ ਦੇਣਾ, ਖੂਬਸੂਰਤ ਵੀ ਲੱਗੇ, ਚੰਗਾ ਵੀ ਲੱਗੇ। ਇਸ ਕਰਕੇ ਤੀਜਾ ਕੰਮ ਉਹਨੇ ਕੀ ਕੀਤਾ, ਕਹਿੰਦੇ ਸ਼ਿੰਗਾਰਿਆ, ਫਿਰ ਉਹਨੇ ਸ਼ਿੰਗਾਰ ਕੀਤਾ, ਅੱਖਾਂ ਦੇ ਉੱਤੇ ਭਰਵੱਟੇ ਲਾ ਦਿੱਤੇ, ਜਿੱਥੇ ਕੇਸ ਦਾੜਾ ਚਾਹੀਦਾ ਸੀ, ਮੁਸ਼ਹਿਰੇ ਚਾਹੀਦੇ ਸਨ ਉਹ ਲਾ ਦਿੱਤੇ, ਸਿਰ ਤੇ ਕੇਸ ਲਾ ਦਿੱਤੇ। ਇਹਨਾਂ ਸਾਰੀਆਂ ਚੀਜ਼ਾਂ ਨਾਲ ਉਹਨੇ ਸ਼ਿੰਗਾਰ ਕਰ ਦਿੱਤਾ। ਇਹ ਉਹਦੇ ਗੁਣ ਨੇ, ਉਹਦੇ ਉਪਕਾਰ ਨੇ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਇਥੋਂ ਤੱਕ ਤੇ ਸਭ ਕੁਝ ਕਰ ਦਿੱਤਾ, ਫਿਰ ਰਾਖੀ ਕਰਨੀ ਸੀ। ਫਿਰ ਕਹਿੰਦੇ ਗਰਭ ਅਗਨ ਮੈਂ ਜਿਨੈ ਉਬਾਰਿਆ, ਫਿਰ ਉਸ ਸਰੀਰ ਦੀ ਜਿਹੜਾ ਤਾਪਮਾਨ ਸੀ ਬੜਾ ਸਖਤ ਸੀ, ਜਠਰ ਅਗਨੀ ਤੇਜ ਅੱਗ ਵਸ ਰਹੀ ਸੀ, ਉਥੇ ਜਿਉਣਾ ਮੁਸ਼ਕਿਲ ਸੀ, ਪਰ ਉਹਦੇ ਤੋਂ ਬਿਨਾਂ ਸਰੀਰ ਨਹੀਂ ਸੀ ਪੱਕਦਾ, ਜਿਵੇਂ ਭੱਠੇ ਵਿਚ ਇੱਕ ਇੱਟ ਪਕਾਈ ਦੀ। ਤਾਂ ਉਹਨੇ ਉਸ ਸਰੀਰ ਦੀ, ਮਾਂ ਦੇ ਸਰੀਰ ਦੀ ਗਰਮੀ ਤੋਂ ਬੰਦੇ ਨੂੰ ਕਾਹਦੇ ਨਾਲ ਬਚਾਇਆ? ਹੋਰ ਕੋਈ ਚੀਜ਼ ਨਹੀਂ ਸੀ ਉੱਥੇ, ਉੱਥੇ ਇੱਕੋ ਹੀ ਚੀਜ਼ ਸੀ, ਉਹ ਹੀ ਚੀਜ਼ ਬਾਹਰ ਹੈ, ਉਹ ਹੀ ਅੰਦਰ ਸੀ। ਗੁਰੂ ਅਮਰਦਾਸ ਜੀ ਨੇ ਕਿਹਾ ਅੰਦਰ ਜਿਹੜੀ ਮਾਂ ਦੇ ਸਰੀਰ ਦੀ ਗਰਮੀ ਬੜੀ ਤੇਜ ਅੱਗ, ਉਹਦੇ ਤੋਂ ਤੂੰ ਬਚਿਆ ਉਸ ਵੇਲੇ ਰੱਬ ਦੀ ਯਾਦ ਦੇ ਆਸਰੇ, ਨਾਮ ਦੇ ਆਸਰੇ, ਉਹਨੇ ਆਪਣੀ ਯਾਦ ਤੇਰੇ ਵਿੱਚ ਪਾ ਦਿੱਤੀ, ਧਿਆਨ ਲਵਾ ਦਿੱਤਾ, ਸਵਾਸ ਤੇ ਧਿਆਨ ਵਿੱਚ ਹੀ ਲੱਗਾ ਹੋਇਆ ਸੀ। ਉਵੇਂ ਦੇ ਹੀ ਠੀਕ ਅੱਗ ਇੱਥੇ ਬਾਹਰ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਡ ਰਚਾਇਆ, ਬਾਹਰ ਵੀ ਉਹੀ ਅੱਗ ਹੈ। ਅੰਦਰਲੀ ਅੱਗ ਦੇ ਵੇਲੇ ਬੰਦੇ ਕੋਲ ਸਾਧਨ ਨਹੀਂ ਸੀ ਰੱਬ ਨੂੰ ਚੇਤੇ ਕਰਨ ਦਾ, ਇਸ ਕਰਕੇ ਉਹਨੇ ਆਪ ਚੇਤੇ ਕਰਾਇਆ। ਭਾਵੇਂ ਕੋਈ ਕਿੰਨਾ ਪਾਪੀ ਹੈ, ਜਨਮ ਤੋਂ ਪਹਿਲਾਂ ਜਿੰਨਾ ਚਿਰ ਉਹ ਮਾਂ ਦੇ ਸਰੀਰ ਨਾਲ ਸੰਬੰਧਿਤ ਹੈ, ਉਹਦੇ ਵਿੱਚ ਨਾਮ ਚੱਲਦਾ, ਉਹਦੇ ਵਿੱਚ ਸਮਾਧੀ ਰਹਿੰਦੀ। ਤੁਸੀਂ ਵੇਖੋਗੇ ਹਿਟਲਰ ਕਿੰਨਾ ਪਾਪੀ ਹੋਇਆ ਦੱਸਿਆ, ਚੰਗੇਜ਼ ਖਾਨ ਕਿੰਨਾ ਪਾਪੀ ਦੱਸਿਆ, ਔਰੰਗਜ਼ੇਬ ਨੂੰ ਅਸੀਂ ਵੇਖਦੇ ਹਾਂ, ਵਜੀਦ ਖਾਨ ਹੈ, ਕਿੰਨੇ ਨੇ। ਇੰਨਾ ਦਿਆਲੂ ਹੈ, ਇਹਨਾਂ ਕੋਲ ਨਾਮ ਦੀ ਸਥਿਤੀ ਨਹੀਂ ਸੀ ਕਿ ਨਾਮ ਜਪ ਸਕਦੇ, ਯਾਦ ਕਰ ਸਕਦੇ, ਪਰ ਜਨਮ ਤੋਂ ਪਹਿਲਾਂ ਪਾਪੀਆਂ ਨੂੰ ਵੀ ਉਹਨੇ ਨਾਮ ਵਿੱਚ ਜੋੜਿਆ, ਕਿਉਂਕਿ ਨਾਮ ਤੋਂ ਬਿਨਾਂ ਉਹਨਾਂ ਦਾ ਜਨਮ ਨਹੀਂ ਸੀ ਹੋ ਸਕਦਾ। ਭਾਵੇਂ ਕੋਈ ਨਾਸਤਿਕ ਹੈ, ਕੋਈ ਆਸਤਿਕ, ਜਨਮ ਲੈ ਕੇ ਕੋਈ ਰੱਬ ਨੂੰ ਮੰਨਦਾ, ਨਾਮ ਨੂੰ ਮੰਨੇ ਨਾ ਮੰਨੇ, ਪਰ ਵਿਗਿਆਨ ਜਿਹੜਾ ਜਿੱਦਣ ਬੜੇ ਡੂੰਘੇ ਤਲ ਤੇ ਚਲਾ ਜਾਏਗਾ, ਉਹਦੀ ਅੱਖ ਵਿਗਿਆਨ ਦੀ, ਸਾਇੰਸ ਦੀ ਨਜ਼ਰ ਇੱਕ ਚੀਜ਼ ਵੇਖੇਗੀ, ਉਹ ਕਿਹੜੀ? ਆਦਮੀ ਦੇ ਸਰੀਰ ਦਾ ਨਿਰਮਾਣ ਨਾਮ ਤੋਂ ਬਿਨਾਂ ਨਹੀਂ ਹੋ ਸਕਦਾ, ਯਾਦ ਤੋਂ ਬਿਨਾਂ ਨਹੀਂ ਹੋ ਸਕਦਾ। ਭਾਵੇਂ ਮਾਂ ਦੇ ਸਰੀਰ ਤੋਂ ਬਿਨਾਂ ਕਿਉਂ ਨਾ ਜਨਮ ਦਵਾ ਦੇਣ, ਉੱਥੇ ਵੀ ਨਾਮ ਕੰਮ ਕਰੇਗਾ, ਉਹ ਨਹੀਂ ਹੋ ਸਕਦਾ। ਉਹਦੇ ਤੋਂ ਬਿਨਾਂ ਸੰਸਾਰ ਦੀ ਪੈਦਾਇਸ਼ ਹੀ ਨਹੀਂ, ਕੋਈ ਤਰੀਕਾ ਹੀ ਨਹੀਂ ਕਿ ਸਿਰਜਣ ਹੋ ਸਕੇ, ਬਣ ਸਕੇ ਕੋਈ। ਇਸ ਕਰਕੇ ਉਹਨੇ ਨਾਮ ਦੁਆਰਾ ਜਿੰਦਾ ਰੱਖਿਆ, ਮਾਂ ਦੇ ਸਰੀਰ ਦੇ ਅੰਦਰ ਗਰਭ ਅਗਨ ਮੈਂ ਜਿਨ੍ਹਾਂ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੇ ਦੁੱਧ, ਬਚਪਨ ਵਿੱਚ ਦੁੱਧ ਦਾ ਪ੍ਰਬੰਧ ਕਰ ਦਿੱਤਾ। ਪਰ ਜੋਬਨ ਭੋਜਨ ਸੁਖ ਸੂਦ ਤੇ ਜੋਬਨ ਵਿੱਚ ਭੋਜਨ, ਜ਼ਮੀਨ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਅਨਾਜ ਪੈਦਾ ਕਰ ਦਿੱਤੇ। ਫਿਰ ਇੱਕ ਹੋਰ ਹੈਰਾਨੀ ਦੀ ਗੱਲ ਹੈ, ਤੁਸੀਂ ਧਰਤੀ ਵੱਲ ਝਾਤੀ ਮਾਰ ਕੇ ਵੇਖੋ। ਅੱਜ ਮੈਂ ਸਿਰਫ ਇਸ ਸ਼ਬਦ ਤੇ ਨਮੋ ਦਾਨ ਦਾਨੇ, वैसे तो उहदे दान गिने नहीं जा सकते पर कुछ चेते विच आ सकते। तुसी धरती दे टुकड़िया वल एक नजर पा के देखो, जेड़ा मनुख एशिया विच जमया इत्थे जन्म होया उहदे शरीर की जेड़ी कपैसिटी है ना तापमान नूं सहन करन दी, उह इत्थों दे मौसम अनुसार है, इत्थों वर्गी है, क्योंकि उहनूं पता है इत्थे जन्म देना है। उहदी जेड़ी चमड़ी है जिन्नियां सूरज दियां इत्थे तेज किरणां पैंदियां उहनूं सहन करन दे योग है, पर जेड़े लोग इधर बर्फ पैंदी है, कैनेडा है, अमेरिका है, यूरोप है, तुसी वेखोगे इन्हां दी चमड़ी किन्नी नरम है, कोमल है, वह किरणा नहीं सन सह सकते, इस करके जन्म ही उत्थे दे दिता जिथे सूरज दियां किरणा तेज नहीं, वह किरणा नहीं सह सकते। जिन्हां ने जन्म लेना सी इधर जिधर बहुत तेज गर्मी पैंदी अफरीका साइड में, जिधर सूरज दियां किरणा बहुत तिखियां पैंदियां, जिन्हां नूं आपां कहिंदे आ नसल दे रूप विच काले ने, उहनां दी चमड़ी बड़ी सख्त है, उहनां दी चमड़ी पत्थर वर्गी है, क्योंकि बनाउण वाले नूं पता सी जिथे जन्म दे रहा उत्थे इन्नी तेज गर्मी है, उत्थों दा वातावरण इस तरह दा, उत्थे नरम चमड़ी वाला आदमी जिंदा नहीं रहेगा, इस करके उन्हें पहले ही प्रबंध कर दिता, पहला चमड़ी बना दी अंदर, इन्ना कुछ बनाया। और जिन्होंने मेडिकल साइंस नूं पढ़िया चंगी तरह बहुत डूंगा, क्योंकि धर्म विच ते सारियां कला आ जांदियां ने, विज्ञान भी है, साइंस भी है, मैथ भी है, ब्रह्मांड का भी ज्ञान है, शरीर की बनतर इन्नी हैरान कर देने वाली, इन्ने प्रबंध किए गए ने अंदर के एक पूरे का पूरी धरती चल रही है, जिवें सारिया चीजां नूं कंट्रोल किया होया, तो यह हर एक देश विच हर एक नूं उस ढंग नाल जन्म देना, जेड़ा रब दे प्यार वाला मनुख है उहनूं तो यह ज्ञान काफी है, जदों वेंदा भी जन्म तो पहले ही प्रबंध करी जांदा है, फिर उहदे मन विचों सहज सुभाए यह शब्द निकले, कहिंदे तूं काहे डोलै प्राणियां तुद राखेगा सिरजनहार, जिन पैदाइश तू किया सोई दे आधार। सब कुछ जानन वाला, दान देन वाला, प्रबंध करन वाला, हिफाजत करन वाला, रख्या करन वाला है। ते गुरु अर्जन देव सच्चे पातशाह जी बचन कहिंदे ने, कहिंदे ने बार व्यवस्था तुझे प्यारे दूध, पर जोबन भोजन सुख सूद, बिरद पया ऊपर साख सैन। जदों मनुख बुजुर्ग हो जाता है वह भी प्रबंध कर दिता, यह एक चेन बनाई उसने संसार की, इन्ना वड्डा दानी है। इसलिए आम तौर पर समाज विच एक गल चलती, वह कहिंदे बुजुर्ग ते बच्चे इको जे हुंदे ने, क्यों? जिवें बच्चे अड़ियां करदे ने, कदी थोड़ा जा दिओ अगे रख दो फिर कहणगे ठीक नहीं, ठंडा है, गर्म है। वो किन्नी वारी उन्हां दी मां उन्हां तो सत जांदी है, तंग आ जांदी है, पर फिर उन्हां नूं देंदी है, फिर उन्हां दा प्रबंध करदी। इस तरह कहिंदे कि जदों कोई बहुता बजुर्ग हो जांदा वह भी बच्चियां वर्गे, वह भी सताउण लग पैंदा है, पर उन्हें पहला उन्हूं उहदे बच्चियां ने किते सताया है, उहदी वापसी हो रही। इस तरह मैं कुदरत दी चेन दी गल कर रहा, किन्ना वड्डा दानी। और सतगुरु गुरु अर्जन देव सच्चे पातशाह जी कहिंदे ने, बिरद भया उपर साख सैन, मुख अप्याओ बैठ को दैन। ये सारे गुण देण वाला है, पर गुरु अर्जन देव सच्चे पातशाह कहिंदे एह निर्गुण गुण कछु ना बूझै। बंदे ने गलती की कीती, ए अकिरत कण क्यों हो गया, ए मूर्ख क्यों हो गया, इन्हें अपनी जिंदगी नूं तबाही दे कंडे ते क्यों लैंदा, क्योंकि इन्हें इन्ना कुछ देण वाले नूं कदी चेते नहीं रखिया। ਅਕਿਰਤ ਕਣ ਹੈ, ਯਾਦ ਨਹੀਂ ਰੱਖਦਾ। ਤਾਂ ਹੀ ਤੇ ਅਰਦਾਸ ਕਰਦੇ ਕਹਿੰਦੇ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ, ਬਖਸ਼ ਲਿਹੋ ਤਾਂ ਨਾਨਕ ਸੀਜੈ। ਤੂੰ ਆਪ ਹੀ ਬਖਸ਼ਣਾ ਇਹਨੇ ਤੇ ਜਿਹੜੀ ਗਲਤੀ ਕੀਤੀ ਉਹ ਤੇ ਬਹੁਤ ਵੱਡੀ ਹੈ, ਉਹਨੂੰ ਮੁਆਫ ਨਹੀਂ ਕੀਤਾ ਜਾ ਸਕਦਾ। ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਉਂਟਾ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਹੋ ਕੇ ਉਸ ਯਮੁਨਾ ਨਦੀ ਦੇ ਕਿਨਾਰੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ ਬਚਨ ਕਹਿੰਦੇ, ਤੂੰ ਇੰਨਾ ਵੱਡਾ ਦਾਤਾ ਹੈ, ਕਿੰਨਾ ਵੱਡਾ ਪ੍ਰਬੰਧਕ ਹੈ, ਕਿੰਨਾ ਵੱਡਾ ਪਾਲਣਾ ਕਰਨ ਵਾਲਾ। ਇਸ ਕਰਕੇ ਕਹਿੰਦੇ ਨਮੋ ਦਾਨ ਦਾਨੇ, ਬਹੁਤ ਵੱਡਾ ਤੂੰ ਦਾਤਾ, ਤੈਨੂੰ ਨਮਸਕਾਰ ਹੈ। ਫਿਰ ਅਗਲਾ ਬਚਨ ਕੀਤਾ ਸਾਹਿਬ ਕਹਿੰਦੇ ਨਮੋ ਮਾਨ ਮਾਨੇ, ਤੇਰੇ ਵਿੱਚ ਬਹੁਤ ਵੱਡਾ ਸਨਮਾਨ ਹੈ, ਤੂੰ ਮਾਣ ਪ੍ਰਾਪਤ ਵੀ ਕਰਨਾ ਹੈ, ਤੇਰੀ ਲੋਕ ਪੂਜਾ ਵੀ ਬੜੀ ਕਰਦੇ ਨੇ, ਤੇਰੀ ਵਡਿਆਈ ਵੀ ਬੜੀ ਹੁੰਦੀ ਹੈ, ਬੜੇ ਲੋਕ ਤੇਰੀ ਵਡਿਆਈ ਕਰ ਰਹੇ ਨੇ, ਪਰ ਤੇਰੇ ਵਿੱਚ ਇੱਕ ਸਮਰੱਥ ਹੈ, ਨਮੋ ਮਾਨ ਮਾਨੇ, ਤੂੰ ਮਿਲੇ ਹੋਏ ਮਾਣ ਨੂੰ ਪਚਾ ਜਾਂਦਾ ਹੈ, ਉਹ ਪ੍ਰਾਪਤ ਕਰਕੇ ਹੰਕਾਰੀ ਨਹੀਂ ਹੁੰਦਾ, ਮਾਣ ਤੋਂ ਨਾ ਨਹੀਂ ਕਰਦਾ। ਨਹੀਂ ਤੇ ਆਮ ਬੰਦੇ ਦੀ ਤੁਸੀਂ ਦੂਰ ਨਾ ਜਾਓ, ਇੱਕ ਵਿਦਿਆਰਥੀ ਨੂੰ ਥੋੜਾ ਜਿਹਾ ਕਹਿ ਦਿਓ ਵੀ ਹੁਣ ਤੂੰ ਬਹੁਤ ਅੱਗੇ ਨਿਕਲ ਗਿਆ, ਦੂਸਰੇ ਦਿਨ ਉਹਦੀ ਚਾਲ ਬਦਲ ਜਾਏਗੀ, ਦੂਸਰੇ ਦਿਨ ਉਹਦੀ ਵੇਖਣੀ ਬਦਲ ਜਾਏਗੀ, ਦੂਸਰੇ ਦਿਨ ਉਹ ਵੱਡਾ ਆਪਣੇ ਆਪ ਨੂੰ ਮਹਿਸੂਸ ਕਰੇਗਾ। ਪਰ ਰੱਬ ਨੂੰ ਕਿੰਨੇ ਲੋਕ ਕਹਿ ਰਹੇ ਨੇ ਤੂੰ ਬੜਾ ਕੁਝ ਕਰ ਰਿਹਾ, ਔਰ ਉਹਨੂੰ ਆਪ ਵੀ ਪਤਾ ਮੈਂ ਆਪ ਬਹੁਤ ਕੁਝ ਕਰ ਰਿਹਾ, ਪਰ ਉਹ ਮਾਣ ਮਾਨੇ, ਮਾਣ ਨੂੰ ਸਮਾ ਜਾਂਦਾ ਆਪਣੇ ਵਿੱਚ, ਭੱਜਦਾ ਨਹੀਂ ਉਹਦੇ ਤੋਂ। ਜੇ ਨਿੰਦਿਆ ਹੋਵੇ ਤੇ ਉਸਤਤ ਦੋਵੇਂ ਇੱਕੋ ਜਿਹੀਆਂ, ਗਾਲਾਂ ਕੱਢਣ ਵਾਲੇ ਵੀ ਬਹੁਤ ਨੇ, ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜੇ ਮਾਣ ਮਿਲੇ ਤੇ ਕੀ ਉਹਦੇ ਤੋਂ ਭੱਜਣਾ ਚਾਹੀਦਾ, ਮਿਲ ਜਾਏ ਮਾਣ ਠੀਕ ਹੈ, ਵਡਿਆਈ ਮਿਲੇ ਉਸਤਤ ਹੋ ਜਾਏ ਕੋਈ ਗੱਲ ਨਹੀਂ, ਕੋਈ ਝੁੱਕ ਜਾਏ ਤੇ ਜਦੋਂ ਆਪਾਂ ਕਹੀਏ ਅਸੀਂ ਅਵਗਣਾਂ ਵਿੱਚ ਭਰੇ ਹੋਏ ਹਾਂ। ਜੇ ਸਾਨੂੰ ਕੋਈ ਕਵੇ ਕਿ ਤੁਸੀਂ ਬਹੁਤ ਵੱਡੇ ਹੋ ਤਾਂ ਇਹ ਦੋਵੇਂ ਚੀਜ਼ਾਂ ਵੇਖਣਾ। ਕਿਸੇ ਨੇ ਮੈਨੂੰ ਕਿਹਾ ਅਸੀਂ ਬਹੁਤ ਪਾਪਾਂ ਵਿੱਚ ਭਰੇ ਹੋਏ ਹਾਂ, ਫੋਨ ਤੇ ਕਿਹਾ ਸੀ, ਮੈਂ ਕਿਹਾ ਠੀਕ ਹੈ, ਤਾਂ ਚੁੱਪ ਜਿਹਾ ਕਰ ਗਿਆ, ਅੱਗੋਂ ਮੁੜ ਕੇ ਗੱਲ ਨਹੀਂ ਠੀਕ ਕੀਤੀ। ਤਾਂ ਜੇ ਕੋਈ ਕਵੇ ਕਿ ਤੁਸੀਂ ਬਹੁਤ ਮਹਾਨ ਹੋ ਤਾਂ ਵੀ ਪ੍ਰਵਾਨ ਕਰ ਲੈਣਾ ਚਾਹੀਦਾ ਵੀ ਠੀਕ ਹੈ। ਤਾਂ ਵਡਿਆਈ ਤੋਂ ਵੀ ਬੰਦਾ ਤਾਂ ਹੀ ਦੌੜਦਾ, ਉਹਦੇ ਵਿੱਚ ਕੋਈ ਕਮਜ਼ੋਰੀ ਹੈ, ਜਦੋਂ ਵਡਿਆਈ ਹੁੰਦੀ ਉਸ ਤੱਕ ਉਹਨੂੰ ਜਰਨਾ ਬੜਾ ਕਠਿਨ ਹੈ। ਕਿਸੇ ਚੀਜ਼ ਨੂੰ ਨਾ ਨਿੰਦਿਆ ਨੂੰ ਸਹਿਣ ਕਰਨਾ ਸੌਖਾ ਹੈ, ਨਾ ਉਸਤਤ ਨੂੰ ਸਹਿਣ ਕਰਨਾ ਸੌਖਾ ਹੈ, ਯਾਦ ਰੱਖਣਾ ਨਾ ਬਿਮਾਰੀ ਨੂੰ ਸਹਿਣਾ ਸੌਖਾ ਹੈ ਤੇ ਨਾ ਤੰਦਰੁਸਤੀ ਨੂੰ। ਤੰਦਰੁਸਤ ਹੋਵੇ ਤੇ ਬੰਦਾ ਬੰਦੇ ਨੂੰ ਆਦਮੀ ਸਮਝਦਾ ਹੀ ਨਹੀਂ, ਆਦਮੀ ਨੂੰ ਆਦਮੀ ਨਹੀਂ ਸਮਝਦਾ, ਕਿਉਂਕਿ ਤੰਦਰੁਸਤੀ ਹੈ, ਤਾਕਤ ਹੈ। ਗਰੀਬ ਹੋਣਾ ਉਹ ਵੀ ਇੱਕ ਦੁੱਖ ਹੈ, ਗਰੀਬੀ ਵੀ ਨਹੀਂ ਜਰੀ ਜਾਂਦੀ, ਸਾਰਾ ਦਿਨ ਰੋਂਦਾ ਰਹੇਗਾ। ਉਹ ਤੇ ਥੋੜੇ ਜਿਹੇ ਗਰੀਬ ਨੇ ਜਿਹੜੇ ਪਰਵਾਹ ਨਹੀਂ ਕਰਦੇ, ਉਹ ਇੱਕ ਰੁਪਈਏ ਨੂੰ ਇੱਕ ਕਰੋੜ ਸਮਝ ਲੈਂਦੇ। ਪਰ ਅਮੀਰੀ ਇੰਨੀ ਮਿਲ ਗਈ ਹੁਣ ਉਹਨੂੰ ਸਹਿਣਾ ਉਸ ਤੋਂ ਵੀ ਔਖਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਇਹ ਗੁਣ ਹੈ, ਕਿੰਨਾ ਮਾਣ, ਕਿੰਨਾ ਸਨਮਾਨ, ਕਿੰਨੇ ਲੋਕ ਸਾਜ ਲੈ ਕੇ ਉਹਦੀ ਉਸਤਤ ਕਰ ਰਹੇ ਨੇ, ਕਿੰਨੇ ਦੇਵਤੇ ਉਹਨੂੰ ਗਾ ਰਹੇ ਨੇ, ਕਿੰਨੀ ਪਵਨ ਗਾ ਰਹੀ ਹੈ, ਉਹਨੂੰ ਚੇਤਾ ਹੀ ਨਹੀਂ ਰਹਿੰਦਾ ਮੇਰੀ ਕੌਣ ਵਡਿਆਈ ਕਰ ਰਿਹਾ, ਆਮ ਆਦਮੀ ਰਹਿੰਦਾ। ਜਿਸ ਦਿਨ ਕੋਈ ਉਹਦੇ ਨਾਲ ਜੁੜ ਗਿਆ ਉਹਦੇ ਵਿੱਚ ਵੀ ਦਸ਼ਾ ਪੈਦਾ ਹੋ ਜਾਂਦੀ ਹੈ, ਉਹ ਮਿਲੇ ਹੋਏ ਸਨਮਾਨ ਨੂੰ ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਕਹਿੰਦੇ ਨਮੋ ਮਾਨ ਮਾਨੇ, ਮਿਲੇ ਹੋਏ ਸਨਮਾਨ ਨੂੰ ਜਜ਼ਬ ਕਰਨ ਵਾਲਿਆ ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ ਨਮੋ ਰੋਗ ਰੋਗੇ, ਜਿੱਥੇ ਰੋਗ ਹੁੰਦਾ ਉੱਥੇ ਵੀ ਤੂੰ ਨਿਵਾਸ ਕਰ ਰਿਹਾ, नमस्कार है तेनू, रोगां दे विच भी तू है, जिन्हां ने रोगां विच भी उन्हूं वेख लिया उन्हां दे रोग रब दी याद बन गए, दुख दारू सुख रोग पया। ए जेड़ा रोग शब्द है, वैसे एक एदा विज्ञान रोगी ते सारा संसार है, पहला ते मन करके रोगी से हुण ते तन करके भी रोगी, सारा संसार कोई नहीं बचिया। और एदा एक ए विज्ञान गुरु साहब कहिंदे नमो रोग रोगे, रोग नूं भी प्रवान कर लिया, तां प्रवान करन नाल अद्धा ही हिस्सा रोग दा खत्म हो जांदा। फिर कहिंदे नमस्तंग शनाने, तू सदा इशनान करके रखना है, तेनू नमस्कार है, तू सदा पवित्र है, तू सदा नाता धोता है, इशनानी है, दिन रात तू इशनान कर लिया। इस करके जिन्हां दे भाग खुले ने, जिन्हां ते कृपा हुई है, उन्होंने अपनी जिंदगी विच ए महसूस किया कि अजे इस बाहरले पानी नाल बाथरूम विच नहाते भी नहीं सन, पर अंदरों कुछ प्रतीत हुंदा जिवें नहा लिया, जिवें कोई ताजगी शरीर दे विच, जिहड़ी ताजगी नहाउण नाल आउणी सी उह पहले ही बरकरार है, मौजूद है, पहले ही है, उहदे विच स्वच्छता है, इह उहदे विच पवित्रता है। कली अंदरली नहीं बाहरली भी है, शरीर नूं भी पवित्र करदा है। कबीर सोई मुख धन है, जे मुख कहिया राम, देही किसकी बापरी पवित्र होए गो ग्राम, 68 तीर्थ सगल पुन जी दया परवान, सारिया तीर्थां दा इशनान। इसे नूं गुरु नानक साहब ने कहा कुंगू की काया रत्ना की ललता अग्रवास तन सास, 68 तीर्थ का मुख टिका तित कट मत विगास। जेड़ा तेरे नाल जुड़िया तू खुद इशनानी है, ते जदों जुड़दा है उस वेले उहदी काया इस तरह प्रतीत हुंदी जिवें कुंगू दी बन गई, सुगंधी नाल भरी हुई पवित्र। कंचन काया कोट गढ़ विच हर हर सिद्धा, रत्ना की ललता ए रसना जिहड़ी मास दी है, जिहदे विचों बदबू आ रही है, जिहड़ा शरीर बदबू नाल भरिया, जिहड़े उहदे नाल जुड़े उहनां दा शरीर भी काया कंचन हो गया, उहनां दा शरीर भी पवित्र हो गया, उहनां दे शरीर नूं इस पाणी तों बिना इशनान हो गया। बहुत सारियां घटनावां ने बंदगी करन वालियां नूं, जे किते मैं महापुरुष की जीवन घटना पढ़ी है, फौज विच सन ते उत्थे पानी नहीं सी मिलदा, भावें इन्हां चीजां दे कोई सबूत नहीं पर इह वापरदियां ने, ते उहनां दे साथियां ने उहनां नूं कई बारी उस इलाके विच इशनान करके बैठे हुए वेख्या। किवें कीता इह ते फिर गुरु ग्रंथ साहिब जी बचन कह दिंदे ने कि ब्रह्म ज्ञानी की गत ब्रह्म ज्ञानी जाने, नहीं पता किसे, क्योंकि शरीर ही पंज तत्तां दा बनिया, ते पंज तत्त शब्द दे अधीन ने, केड़े नूं वधा के उहदी वरतों कर लेनी, उहनां दा काम छोटा जिहा। इसलिए उह कहिंदे तू नमस्तंग शनाने, तेनू नमस्कार है, तू सदा इशनानी है, तेनू पाप नहीं पौंदा, तेरे विच विकार नहीं आउंदे, तेरा जीवन मैल तो रहत है। अगला जिहड़ा 57 नंबर शलोक है, इह सारे ही शलोक बहुत महंगे ने और समझण वाले, आप जी ने ध्यान देना। कई बारी इन्हां शलोकां नूं पढ़न वालियां नूं भुलेखा भी पिया वी इह बाणी किते गुरु ग्रंथ साहिब जी दे विचारधारा नाल मेल खांदी है कि नहीं। कलगीधर पातशाह कहिंदे नमो मंत्र मंत्रंग नमो जंतर जंतरंग नमो इष्ट इष्टे नमो तंत्र तंत्रंग ਇਹ ਚਾਰ ਚੀਜ਼ਾਂ ਵਿੱਚ ਵਰਤੀਆਂ। ਤਿੰਨ ਜਿਹੜੀਆਂ ਆਮ ਤੌਰ ਤੇ ਇਹ ਨਾਂ ਵਰਤੇ ਗਏ ਨੇ, ਮੰਤਰ, ਜੰਤਰ ਔਰ ਤੰਤਰ, ਇਹ ਤਿੰਨ ਚੀਜ਼ਾਂ ਨੇ। ਵੈਸੇ ਇਹਨਾਂ ਦੇ ਗ੍ਰੰਥ ਨੇ, ਤੰਤਰ ਸ਼ਾਸਤਰ ਹੈ, ਜੰਤਰ ਦਾ ਇੱਕ ਤਰੀਕਾ ਹੈ, ਮੰਤਰ ਦਾ ਵੀ ਇੱਕ ਤਰੀਕਾ ਹੈ। ਇਹ ਤਿੰਨੇ ਚੀਜ਼ਾਂ ਖਾਸ ਕਰਕੇ ਪੁਰਾਣੇ ਹਿੰਦੂ ਧਰਮ ਵਿੱਚ ਬਹੁਤ ਪ੍ਰਚਲਿਤ ਨੇ, ਇੱਥੋਂ ਚੱਲਿਆ। ਮੁਸਲਮਾਨਾਂ ਵਿੱਚ ਵੀ ਚੱਲਦਾ, ਉਹ ਕਲਮਾ ਪੜ੍ਹਦੇ। ਇਹ ਬਣਿਆ ਕਾਹਦੇ ਵਾਸਤੇ ਸੀ? ਜਦੋਂ ਕਿਸੇ ਨੇ ਬਣਾਇਆ, ਤੰਤਰ ਸਿੱਧੀ, ਮੰਤਰ ਸਿੱਧੀ ਤੇ ਜੰਤਰ ਸਿੱਧੀ ਵੱਖਰੇ ਵੱਖਰੇ ਤਰੀਕੇ ਨੇ। ਮੰਤਰ ਦਾ ਅਰਥ ਹੈ ਕਿਸੇ ਦੇਵਤੇ ਨੂੰ ਕੋਈ ਸ਼ਬਦ ਵਾਰ ਵਾਰ ਪੜ੍ਹ ਕੇ ਖੁਸ਼ ਕਰਨਾ, ਇਹਨੂੰ ਕਹਿੰਦੇ ਮੰਤਰ। ਪਹਿਲਾਂ ਚੱਲਦੇ ਰਹੇ ਨੇ, ਇਹ ਵਿਸ਼ਨੂੰ ਨੂੰ ਖੁਸ਼ ਕਰਨਾ, ਇਹ ਮੰਤਰ ਪੜਿਆ ਗਿਆ। ਇਹ ਫਲਾਣੇ ਦੇਵਤੇ ਨੂੰ ਖੁਸ਼ ਕਰਨਾ, ਉਹ ਫਿਰ ਪ੍ਰਗਟ ਹੁੰਦਾ, ਫਿਰ ਉਹ ਵਰ ਦਿੰਦਾ ਹੈ। ਇਸ ਵਾਸਤੇ ਇਹਦੀ ਵਰਤੋਂ ਕੀਤੀ ਗਈ। ਜੰਤਰ ਜਿਹੜਾ ਹੈ, ਉਹ ਇੱਕ ਕਾਗਜ਼ ਦੇ ਉੱਤੇ ਖਾਨੇ ਬਣਾ ਕੇ ਕੁਝ ਲਫ਼ਜ਼ ਲਿਖੇ ਜਾਂਦੇ ਨੇ, ਇਹ ਯੰਤਰ ਵਿਦਿਆ ਸੀ। ਰੋਗਾਂ ਨੂੰ ਹਟਾਉਣ ਵਾਸਤੇ ਪਹਿਲਾਂ ਦਵਾਈਆਂ ਨਹੀਂ ਸਨ, ਇਹਨਾਂ ਚੀਜ਼ਾਂ ਦੀ ਵਰਤੋਂ ਕੀਤੀ ਗਈ। ਪਰ ਤੁਹਾਨੂੰ ਪਤਾ ਹੈ, ਮੈਂ ਅਗਲਾ ਵੀ ਕਹਿ ਦਿਆਂ, ਤੰਤਰ, ਤੰਤਰ ਦਾ ਅਰਥ ਹੈ ਕਿਸੇ ਸ਼ਬਦ ਨੂੰ ਪੜ੍ਹਨਾ ਤੇ ਫਿਰ ਜਿਹੜਾ ਰੋਗੀ ਉਹਦੇ ਉੱਤੇ ਫੂਕ ਮਾਰਨੀ, ਜਿਵੇਂ ਗਾਰਡ ਮੰਤਰ ਕਹਿੰਦੇ ਨੇ, ਸੱਪ ਵੱਢ ਜਾ ਉਹਦੇ ਮਾਂਦਰੀ, ਤੁਸੀਂ ਅੱਜ ਵੀ ਵੇਖੋਗੇ ਜ਼ਹਿਰ ਹਟਾਉਣ ਵਾਲੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹਦਾ ਜ਼ਿਕਰ ਵੀ ਆਇਆ ਕਿ ਗੁਰਮੁਖ ਕੋਈ ਗਾਰੜੂ, ਜਿਨ ਦਲਮਲ ਲਾਈ ਪਾਏ, ਮਾਇਆ ਰੂਪੀ ਸਪਣੀ ਦੀ ਜ਼ਹਿਰ ਗੁਰੂ ਕੇ ਮੰਤਰ ਰਾਹੀਂ, ਗੁਰੂ ਕੇ ਸ਼ਬਦ ਰਾਹੀਂ ਉਤਰਦੀ ਹੈ। ਜਿਵੇਂ ਇੱਕ ਮਾਂਦਰੀ ਜਿਹੜਾ ਸੱਪ ਦੀ ਜ਼ਹਿਰ ਉਤਾਰ ਦਿੰਦਾ। ਹੁਣ ਇਹ ਚੀਜ਼ਾਂ ਜਦੋਂ ਬਣੀਆਂ, ਭਾਵੇਂ ਉਹ ਕਲਮਾ ਸੀ, ਭਾਵੇਂ ਜੰਤਰ ਮੰਤਰ ਤੰਤਰ ਸਨ, ਉਹ ਬਣਾਏ ਧਾਰਮਿਕ ਪੁਰਸ਼ਾਂ ਨੇ, ਇਸ ਵਿਗਿਆਨ ਨੂੰ ਜਾਣ ਕੇ ਬਣਾਇਆ ਸੀ ਕਿ ਸੰਸਾਰ ਦੇ ਲੋਕਾਂ ਦੇ ਰੋਗ ਹਟਾਉਣ ਵਾਸਤੇ, ਕਿਉਂਕਿ ਉਦੋਂ ਕੋਈ ਸਾਧਨ ਨਹੀਂ ਸੀ ਦਵਾਈਆਂ ਦਾ, ਕੋਈ ਤਰੀਕਾ ਨਹੀਂ ਸੀ, ਉਦੋਂ ਇਹ ਚੀਜ਼ਾਂ ਉਪਯੋਗੀ ਸਨ। ਪਰ ਇਹ ਗੱਲ ਚੇਤੇ ਰੱਖਣੀ ਚਾਹੀਦੀ, ਜਿਹੜੀਆਂ ਚੀਜ਼ਾਂ ਨਾਲ ਬੰਦੇ ਦਾ ਫਾਇਦਾ ਹੋ ਸਕਦਾ, ਉਹਨਾਂ ਨਾਲ ਨੁਕਸਾਨ ਵੀ ਹੋ ਸਕਦਾ ਹੈ। ਬਾਅਦ ਵਿੱਚ ਇਹ ਘਟਨਾ ਬਦਲ ਗਈ, ਫਿਰ ਕੀ ਹੋਇਆ, ਮੰਤਰ ਸਿੱਧੀ ਕਰਨੀ ਹੈ, ਦੇਵਤੇ ਨੂੰ ਖੁਸ਼ ਕਰਨਾ, ਉਹਨੂੰ ਵਸ ਵਿੱਚ ਕਰਨਾ। ਤੁਸੀਂ ਆਮ ਹੀ ਵੇਖਦੇ ਹੋ, ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਆਇਆ, ਇਹਦੇ ਨਾਲ ਸਾਰੇ ਸੰਬੰਧਿਤ ਸ਼ਬਦ ਜੰਤਰ ਨਾਲ ਸੰਬੰਧਿਤ ਵੀ ਹਨ। ਗੁਰੂ ਨਾਨਕ ਸਾਹਿਬ ਨੂੰ ਇੱਕ ਮੁੱਲਾ ਨੇ ਆ ਕੇ ਅੱਗੇ ਨੱਕ ਦੇ ਧੂਪ ਹੀ ਦੇ ਦਿੱਤੀ ਸੀ ਵੀ ਕੋਈ ਭੂਤ ਪ੍ਰੇਤ ਚਮੜਿਆ। ਹਜ਼ੂਰ ਤੇ ਧਿਆਨ ਵਿੱਚ ਸਨ, ਨਾਮ ਵਿੱਚ ਸੁਰਤ ਜੁੜੀ ਹੋਈ ਸੀ, ਤੇ ਰਿਸ਼ਤੇਦਾਰਾਂ ਨੇ ਕਹਿ ਕੁਆ ਕੇ, ਤੁਹਾਨੂੰ ਪਤਾ ਸਿਆਣੇ ਜਿਨ੍ਹਾਂ ਨੂੰ ਕਹਿੰਦੇ ਲੋਕ, ਉਹ ਤੇ ਹਰ ਇੱਕ ਗਲੀ ਵਿੱਚ ਇੱਕ ਹੈ ਧੂਪ ਬੱਤੀ ਦੇਣ ਵਾਲੇ, ਤੇ ਬੁਲਾ ਲਿਆ ਕੋਈ ਮਹੱਲੇ ਵਿੱਚੋਂ ਮੁੱਲਾ, ਤੇ ਉਹਦਾ ਪਹਿਲਾ ਹੀ ਤਰੀਕਾ ਹੁੰਦਾ, ਉਹਨੇ ਲਿਆ ਕੇ ਨੱਕ ਵਿੱਚ ਧੂੰਆਂ ਦੇ ਦਿੱਤਾ। ਹਜ਼ੂਰ ਨੇ ਅੱਖਾਂ ਖੋਲੀਆਂ, ਵੇਖਿਆ ਤੇ ਜੰਤਰੀ ਮੰਤਰੀ ਹੈ, ਸ਼ਬਦ ਉਚਾਰਨ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਆਉਂਦਾ ਹੈ, ਤ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵੇਚੈ ਨਾਉ। ਨਾਉ ਦਾ ਮਤਲਬ ਇੱਥੇ ਜੰਤਰ ਮੰਤਰ ਹੈ, ਬਾਣੀ ਨਹੀਂ। ਬਾਣੀ ਕਿਸੇ ਨੂੰ ਲਿਖ ਕੇ ਦੇਣੀ ਪਾਠ ਦੇ ਰੂਪ ਵਿੱਚ, ਉਹਦੇ ਵਿੱਚ ਆਪਣੀ ਮਨਮਰਜ਼ੀ ਨਹੀਂ ਹੋਣੀ ਚਾਹੀਦੀ। ਖਿਆਲ ਰੱਖੋ, ਜਿਵੇਂ ਬਾਣੀ ਲਿਖੀ ਹੋਈ ਹੈ, ਬਾਣੀ ਦੀ ਤੁਕ ਨਹੀਂ ਟੁੱਟਣੀ ਚਾਹੀਦੀ, ਔਰ ਬਾਣੀ ਦੇ ਵਿੱਚ ਤੁਕਾਂ ਪੂਰੀਆਂ ਹੋਣੀਆਂ ਚਾਹੀਦੀਆਂ। ਤਾਂ ਉਹ ਇਹਦੇ ਅਰਥ ਇਸ ਤਰ੍ਹਾਂ ਨਹੀਂ ਬਣਦੇ। ਉੱਥੇ ਜੋ ਲਿਖਿਆ ਉਹ ਜੰਤਰ ਮੰਤਰ ਵਾਲੇ ਲੋਕਾਂ ਵਾਸਤੇ ਲਿਖਿਆ, ਤ੍ਰਿਗ ਤਿੰਨਾਂ ਦਾ ਜੀਵਿਆ ਜੋ ਲਿਖ ਲਿਖ ਵਿੱਚ ਹੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ। ਗੁਰੂ ਨਾਨਕ ਸਾਹਿਬ ਕਹਿੰਦੇ ਜਿਨ੍ਹਾਂ ਦੀ ਖੇਤੀ ਉਜੜ ਗਈ, ਖਲਵਾੜਾ ਕਿੱਥੋਂ ਬਣੇਗਾ, ਮਿਲੇਗਾ ਕੀ ਤੁਹਾਨੂੰ ਉਹਦੇ ਵਿੱਚ। ਉਸ ਮੁੱਲਾ ਨੂੰ ਉਪਦੇਸ਼ ਦਿੱਤਾ, ਸਿੱਧੇ ਰਾਹ ਤੇ ਪਾਇਆ। ਅੱਗੇ ਇੱਕ ਹੋਰ ਸ਼ਬਦ ਆਉਂਦਾ ਹੈ, ਕਬੀਰ ਸਾਹਿਬ ਸਲੋਕ ਵਿੱਚ ਕਿਰਪਾ ਕਰਦੇ ਨੇ ਕਿ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਇਣ ਜਾਏ, ਸਰਪਣ ਹੋਏ ਕੈ ਔਤਰੈ ਜਾਏ ਆਪਣੇ ਖਾਏ, ਰਾਤ ਜਗਾਇਣ ਜਾਏ, ਇਹਦੇ ਅਰਥ ਕੀ ਨੇ? ਇਹਦੇ ਅਰਥ ਨੇ ਸ਼ਮਸ਼ਾਨ ਘਾਟ ਵਿੱਚ ਕਿਸੇ ਬੰਦੇ ਦੇ ਸਰੀਰ ਦੇ ਉੱਤੇ ਮਸਾਣ ਪਕਾਉਣਾ, ਅੱਜ ਤੱਕ ਵੀ ਇਹ ਚੱਲਦਾ ਹੈ। ਇਹ ਨਹੀਂ ਵੀ ਪੜ੍ਹਿਆ ਲਿਖਿਆ ਸਮਾਜ ਇਹਦੇ ਤੋਂ ਬਚ ਗਿਆ, ਇਹਨਾਂ ਬੁਰਾਈਆਂ ਤੋਂ, ਇਹਨਾਂ ਕਮਜ਼ੋਰੀਆਂ ਤੋਂ ਬਚ ਗਿਆ, ਨਹੀਂ, ਉਹਨਾਂ ਨੂੰ ਹੋਰ ਸਗੋਂ ਤਰੀਕਾ ਆ ਗਿਆ। ਕਬੀਰ ਸਾਹਿਬ ਕਹਿੰਦੇ ਨੇ ਜਿਹੜੇ ਲੋਕ, ਜਿਹੜੇ ਮਨੁੱਖ ਤੇ ਇਸਤਰੀ ਰਾਤ ਨੂੰ ਸਿਵਿਆਂ ਵਿੱਚ ਜਾ ਕੇ, ਸ਼ਮਸ਼ਾਨ ਘਾਟ ਵਿੱਚ ਜਾ ਕੇ ਕਿਸੇ ਦੇ ਸੰਸਕਾਰ ਅਸਥਾਨ ਤੇ ਮਸਾਣ ਪਕਾਉਂਦੇ ਨੇ, ਕਬੀਰ ਹਰਕਾ ਸਿਮਰਨ ਛਾੜ ਕੇ ਰਾਤ ਜਗਾਇਣ ਜਾਏ, ਸਰਪਣ ਹੋਏ ਕੈ ਔਤਰੈ, ਤੇ ਫਿਰ ਉਹ ਕੀ ਕਰਦੇ? ਇਹ ਸਾਰੀਆਂ ਵਿਧੀਆਂ ਇਸ ਜੰਤਰ ਮੰਤਰ ਵਿੱਚੋਂ ਨਿਕਲੀਆਂ, ਉਹਨਾਂ ਨੇ ਸਿਖਾਈਆਂ। ਗਲਤ ਲੋਕਾਂ ਦੇ ਹੱਥ ਵਿੱਚ ਆ ਗਿਆ ਵਿਗਿਆਨ, ਵਿਗਿਆਨ ਬਹੁਤ ਵੱਡਾ ਸੀ, ਲੋਕਾਂ ਦੇ ਰੋਗ ਹਟਾਉਣ ਵਾਸਤੇ ਸੀ, ਪ੍ਰਬੰਧ ਸੀ ਸਮਾਜ ਦਾ, ਪਰ ਗਲਤ ਲੋਕਾਂ ਦੇ ਹੱਥ ਵਿੱਚ ਆ ਗਿਆ। ਜਿਵੇਂ ਤੁਸੀਂ ਵੇਖੋਗੇ ਦਵਾਈਆਂ ਕਿੰਨੀ ਤਰ੍ਹਾਂ ਦੀਆਂ ਨਿਕਲੀਆਂ ਨੇ, ਮੈਡੀਸਨ ਕਿੰਨੀ ਤਰ੍ਹਾਂ ਦੀ ਦਵਾਈ ਹੈ, ਜਦੋਂ ਇਹ ਦਵਾਈਆਂ ਬਣਾਈਆਂ ਗਈਆਂ ਉਦੋਂ ਬਣਾਉਣ ਵਾਲੇ ਦਾ ਵਿਸ਼ਾ ਇਹ ਨਹੀਂ ਸੀ ਵੀ ਇਹਨਾਂ ਦੀ ਨਸ਼ੇ ਵਿੱਚ ਵਰਤੋਂ ਕੀਤੀ ਜਾਏਗੀ, ਜਿਵੇਂ ਅੱਜ ਹੋ ਰਹੀ ਹੈ, ਤੁਸੀਂ ਵੇਖਦੇ ਹੋ। ਵਰਤੋਂ ਕਰਨ ਵਾਲਿਆਂ ਨੇ ਗਲਤੀ ਕੀਤੀ, ਜਿਹੜੀਆਂ ਦਵਾਈਆਂ ਨੇ ਰੋਗ ਹਟਾਉਣਾ ਸੀ ਉਹਨਾਂ ਦੇ, ਉਹਨਾਂ ਨੂੰ ਖਰੀਦਿਆ ਤੇ ਨਸ਼ਾ ਪੂਰਾ ਕਰਨ ਵਾਸਤੇ ਖਾਣਾ ਸ਼ੁਰੂ ਕਰ ਦਿੱਤਾ, ਉਹਨਾਂ ਨੇ ਨੁਕਸਾਨ ਸ਼ੁਰੂ ਕਰ ਦਿੱਤਾ। ਇਸੇ ਤਰ੍ਹਾਂ ਇਹ ਜਿਹੜਾ ਤਰੀਕਾ ਹੈ, ਇੱਕ ਵਿਗਿਆਨ ਸੀ ਉਸ ਵੇਲੇ ਦਾ ਬੜਾ ਪੁਰਾਣਾ, ਸਮਾਂ ਲੰਘਿਆ, ਜਦੋਂ ਸਾਕਤ ਲੋਕਾਂ ਨੇ, ਮਨਮੁੱਖਾਂ ਨੇ ਇਹਨੂੰ ਵੇਖਿਆ ਵੀ ਜੇ ਇਹਦੇ ਨਾਲ ਫਾਇਦੇ ਵੀ ਹੋ ਸਕਦੇ, ਇਹਦੇ ਨਾਲ ਨੁਕਸਾਨ ਵੀ ਹੋ ਸਕਦੇ, ਉਹਨਾਂ ਨੇ ਇਹਦੀ ਵਰਤੋਂ ਪੁੱਠੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਿਖਾਇਆ ਵੀ ਚੁਰਾਹੇ ਵਿੱਚ ਜਾ ਕੇ ਇਹ ਕਰੋ, ਸ਼ਮਸ਼ਾਨ ਘਾਟ ਵਿੱਚ ਜਾ ਕੇ ਇਹ ਕਰੋ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਮਨੁੱਖ ਤੇ ਇਸਤਰੀ ਇਸ ਤਰ੍ਹਾਂ ਦਾ ਕੰਮ ਕਰਨਾ ਕਰਦਾ ਹੋਵੇ, ਬੜੀ ਸ਼ਰਮ ਦੀ ਗੱਲ ਹੈ। ਵੈਸੇ ਤੇ ਸਮਾਜ ਵਿੱਚ ਕੋਈ ਵੀ ਕਰਦਾ ਹੈ, ਇਹ ਗੱਲ ਠੀਕ ਹੈ, ਗੁਰਮਤੇ ਨੂੰ ਨਹੀਂ ਮੰਨਦੀ, ਪਰ ਉਹ ਤੇ ਕੋਈ ਵਿਰਲਾ ਜਿਹਦੇ ਵਿੱਚ ਸਟਰੋਂਗ ਪਾਵਰ ਹੀ ਇੰਨੀ ਆ ਜਾਏ ਜਿਹੜਾ ਮੰਨਦਾ ਹੀ ਨਹੀਂ। ਜਿਹੜਾ ਮਨੁੱਖ ਨਹੀਂ ਮੰਨਦਾ, ਇਹਦਾ ਸਭ ਤੋਂ ਵੱਡਾ ਇਲਾਜ ਇੱਕੋ ਹੀ ਹੈ ਕਿ ਜਿਹੜਾ ਮਨੁੱਖ ਦੋ ਚੀਜ਼ਾਂ ਦਾ ਖਿਆਲ ਰੱਖੇ। ਚੱਲਦਾ ਬੜਾ ਹੈ, ਸਾਡੇ ਸੱਜਣੇ ਦਾ ਕੋਈ ਇਹਦਾ ਕੋਈ ਤਰੀਕਾ ਹੀ ਨਹੀਂ, ਕਹਿੰਦੇ ਨਾ ਕੋਈ ਇਹਦੀ ਗੱਲ ਕਰਦੇ ਨੇ, ਕੋਈ ਵਿਗਿਆਨ ਹੀ ਨਹੀਂ, ਬੜੇ ਲੋਕ ਪੀੜਿਤ ਨੇ। ਤਾਂ ਇਹ ਸਭ ਤੋਂ ਪਹਿਲਾਂ ਬੰਦੇ ਦੇ ਮਾਇੰਡ ਤੋਂ ਅਸਰ ਕਰਦਾ ਜਦੋਂ ਮੰਨਦਾ, ਜਦੋਂ ਮੰਨੇਗਾ 80% ਪ੍ਰਭਾਵ ਇਹਨਾਂ ਗੱਲਾਂ ਦਾ ਉਹਦੇ ਉੱਤੇ ਪੈਂਦਾ ਜਿਹੜਾ ਮੰਨ ਜਾਂਦਾ, ਜਿਹੜਾ ਨਹੀਂ ਮੰਨਦਾ ਕੋਈ ਪ੍ਰਭਾਵ ਨਹੀਂ ਹੈ। ਹੁਣ ਇਹ ਗੱਲ ਪੱਕੀ ਹੈ, ਜੇ ਅੰਦਰ ਮਾਇੰਡ ਸਿਸਟਮ ਸਟਰੋਂਗ ਬੜਾ ਹੈ ਫਿਰ ਤੇ ਨਹੀਂ ਮੰਨੇਗਾ। 20% ਇਹ ਖਾਣੇ ਪੀਣੇ ਦੁਆਰਾ ਅਸਰ ਕਰਦਾ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਹੈ। ਇਹਨਾਂ ਦੋ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਇਹ ਸਾਫ਼ ਤੌਰ ਤੇ। ਔਰ ਕਬੀਰ ਸਾਹਿਬ ਕਹਿੰਦੇ ਜਿਹੜੇ ਲੋਕ ਇਹ ਕੁਕਰਮ ਕਰਦੇ ਨੇ, ਇਸ ਗਲਤ ਰਸਤੇ ਤੇ ਤੁਰਦੇ ਨੇ, ਕਬੀਰ ਹਰਕਾ ਸਿਮਰਨ ਛਾੜ ਕੇ ਰਾਤ ਜਗਾਇਣ ਜਾਏ, ਸਰਪਣ ਹੋਏ ਕੈ ਔਤਰੈ, ਇਸ ਤਰ੍ਹਾਂ ਦਾ ਸਿਆਣਾ, ਇਸ ਤਰ੍ਹਾਂ ਦਾ ਤਾਂਤਰਿਕ ਭੂਤ ਕੱਢਣ ਵਾਲਾ ਆਪ ਸਪਣੀ ਦੀ ਜੂਨੇ ਪਵੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕਾਂ ਵਿੱਚ ਸਾਫ਼ ਲਿਖਿਆ, ਜਿੱਥੋਂ ਮਰਜ਼ੀ ਅਰਥ ਪੜ੍ਹ ਲਓ, ਸਰਪਣ ਹੋਏ ਕੈ ਔਤਰੈ ਦਾ ਅਰਥ ਜਨਮ ਲਏਗਾ, ਤੇ ਜਿਨ੍ਹਾਂ ਦੇ ਉਹ ਭੂਤ ਕੱਢਦਾ ਤੇ ਜਿਨ੍ਹਾਂ ਵਿੱਚ ਪਾਉਂਦਾ ਨਾ, ਉਹ ਉਹਦੇ ਬੱਚੇ ਬਣ ਕੇ ਉਹਦੇ ਵੱਲ ਜਨਮ ਲੈਣਗੇ। ਸਰਪਣ ਹੋਏ ਕੈ ਔਤਰੈ, ਤੇ ਤੁਹਾਨੂੰ ਪਤਾ ਸਰਪਣੀ ਦੇ ਬੱਚੇ ਕਿੰਨੇ ਹੁੰਦੇ ਨੇ, ਬੇਅੰਤ ਅਣਗਿਣਤ ਹੁੰਦੇ ਨੇ। ਤੇ ਜਦੋਂ ਬੱਚੇ ਜਨਮ ਲੈਂਦੇ, ਸਰਪਣੀ ਬਹੁਤਿਆਂ ਨੂੰ ਆਪ ਹੀ ਖਾ ਜਾਂਦੀ, ਇੱਕ ਦਾ ਬਚਦਾ, 100-125 ਨੂੰ ਜਨਮ ਦਿੰਦੀ, ਇੱਕਦਮ ਆਂਡਿਆਂ ਵਿੱਚੋਂ ਨਿਕਲਦੇ। ਤਾਂ ਕਬੀਰ ਸਾਹਿਬ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਜਿਹੜੇ ਲੋਕ ਤੰਤਰ ਮੰਤਰ ਜੰਤਰ ਇਹ ਭੂਤ ਵਿਦਿਆ ਕਰਦੇ ਨੇ, ਉਹ ਸਰਪ ਦੀ ਜੋਨ ਵਿੱਚ ਪੈਂਦੇ ਨੇ, ਔਰ ਜਾਏ ਆਪਣੇ ਖਾਏ। ਹੁਣ ਜਿਹੜੇ ਉਹਨਾਂ ਨੂੰ ਮੰਨਦੇ ਸਨ, ਜਿਹੜੇ ਉਹਨਾਂ ਨੂੰ ਕਾਲਾ ਮੁਰਗਾ ਤੇ ਹੋਰ ਬੜਾ ਕੁਝ ਚੜਾਉਂਦੇ ਸਨ, ਜਾ ਕੇ ਬੱਕਰੇ ਚਾੜਦੇ ਸਨ, ਉਹਨਾਂ ਨੇ ਉਹਨਾਂ ਦੇ ਬੱਚੇ ਬਣਨਾ, ਹੋਰ ਕੀ ਬਣਨਾ ਹੈ। ਫਿਰ ਕਹਿੰਦੇ ਜੀ ਇਹ ਹੈ ਸਾਰਾ ਕੁਝ ਸੰਸਾਰ ਦੇ ਵਿੱਚ, ਤੇ ਇਹਦਾ ਫੁਲਾਵ ਕਿਹਨਾਂ ਨੇ ਕੀਤਾ, ਇਹਨਾਂ ਦਾ ਗੰਧ ਕਿਹਨਾਂ ਨੇ ਪਾਇਆ, ਇਹਨਾਂ ਤਾਂਤਰਿਕਾਂ ਨੇ ਪਾਇਆ ਹੈ। ਗਲਤ ਵਰਤਿਆ ਗਿਆ ਤੰਤਰ ਮੰਤਰ ਜੰਤਰ ਨੂੰ, ਜਿਵੇਂ ਦਵਾਈ ਦੀ ਗਲਤ ਵਰਤੋਂ ਕੀਤੀ ਜਾਂਦੀ ਹੈ, ਇਹ ਬਹੁਤ ਵੱਡਾ ਅਪਰਾਧ ਹੈ, ਇੱਕ ਸੰਗੀਨ ਅਪਰਾਧ ਹੈ, ਜਿਵੇਂ ਦਵਾਈਆਂ ਦੀ ਦੁਰਵਰਤੋਂ ਕੀਤੀ ਗਈ। ਵੈਸੇ ਤੇ ਅੱਜ ਕੱਲ ਸਾਰੇ ਅਪਰਾਧ ਵਿੱਚ ਚਲਾ ਗਿਆ, ਅੱਜ ਕੱਲ ਤੇ ਹਰ ਇੱਕ ਚੀਜ਼ ਦਾ ਰੂਪ ਬਦਲ ਦਿੱਤਾ ਗਿਆ। ਤੁਸੀਂ ਬਾਜ਼ਾਰ ਵਿੱਚੋਂ ਸੌਦਾ ਖਰੀਦਣਾ, ਉਹਦੇ ਵਿੱਚ ਗਲਤ ਚੀਜ਼ਾਂ ਪਾ ਦਿੱਤੀਆਂ ਗਈਆਂ। ਸਬਜ਼ੀ ਖਰੀਦਣੀ ਹੈ, ਉਹਦੇ ਵਿੱਚ ਟੀਕੇ ਲੱਗੇ ਹੋਏ ਨੇ। ਫਰੂਟ ਖਰੀਦਣਾ, ਉਹਦੇ ਵਿੱਚ ਦਵਾਈਆਂ ਗਲਤ ਗਈਆਂ ਹੋਈਆਂ ਨੇ, ਉਹਨਾਂ ਨੂੰ ਵਧਾ ਕੇ ਬਲੈਕਮੇਲ ਕਰਨ ਵਾਸਤੇ। ਹਰ ਇੱਕ ਚੀਜ਼ ਡੁਪਲੀਕੇਟ, ਤੇ ਜਿੱਥੇ ਬਾਹਰਲੀਆਂ ਸਾਰੀਆਂ ਚੀਜ਼ਾਂ ਡੁਪਲੀਕੇਟ, ਫਿਰ ਧਰਮ ਵੀ ਡੁਪਲੀਕੇਟ ਹੋ ਜਾਂਦਾ, ਉਹ ਵੀ ਨਕਲੀ, ਉਹਦੀਆਂ ਵੀ ਚੀਜ਼ਾਂ ਬਦਲ ਬਦਲ ਕੇ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਕਬੀਰ ਜੀ ਕਹਿੰਦੇ ਸਰਪਨ ਹੋਏ ਕੈ ਉਤਰੈ ਜਾਏ ਆਪਣੇ ਖਾਏ। ਇਸ ਕਰਕੇ ਸਤਿਗੁਰਾਂ ਨੇ ਬਾਣੀਆਂ ਦਿੱਤੀਆਂ ਨੇ ਸਿੱਖ ਨੂੰ, ਜਿਹੜੀਆਂ ਬਾਣੀਆਂ ਕਕਾਰ ਗੁਰਸਿੱਖੀ ਨਾਲ ਪਿਆਰ, ਇੱਕ ਰਾਹ ਦੱਸਿਆ, ਕਹਿਣ ਲੱਗੇ ਸਰਬੱਤ ਦਾ ਭਲਾ ਮੰਗੀ, ਰੱਬ ਤੇ ਭਰੋਸਾ ਰੱਖੀ, ਇੱਕ ਦੀ ਟੇਕ ਰੱਖ ਕੇ ਜਿਉਵੀਂ ਤੇ ਸਾਧ ਸੰਗਤ ਦੀ ਓਟ ਰੱਖੀ। ਇਹ ਚੀਜ਼ਾਂ ਇਹਦੇ ਅੱਗੇ ਤੁੱਛ ਨੇ, ਕੁਝ ਨਹੀਂ ਕਰ ਸਕਦੀਆਂ। ਤੇ ਜੇ ਤੇਰਾ ਮਨ ਹੀ ਡੋਲਦਾ ਰਿਹਾ, ਬਈ ਗੁਰਦੁਆਰੇ ਵੀ ਗਏ ਸੀ ਰਾਹ ਵਿਚ, ਚਲੋ ਜੋਤਸ਼ੀ ਬੈਠਾ ਉਹਨੂੰ ਵੀ ਹੱਥ ਦਿਖਾ ਲਈ, ਉਹਨੇ ਆਪਣਾ ਵਿਗਿਆਨ ਦੱਸਣਾ ਹੀ। ਅੱਗੇ ਰਾਹ ਵਿਚ ਕਿਸੇ ਰੁੱਖ ਥੱਲੇ ਲੋਕ ਦੀਵਾ ਬਾਲਦੇ, ਚਲੋ ਇਹ ਵੀ ਬਾਲ ਹੀ ਚੱਲੀਏ, ਕਿਤੇ ਇੱਥੇ ਭੁੱਲ ਨਾ ਹੋ ਜਾਏ, ਕੋਈ ਗਲਤੀ ਨਾ ਹੋ ਜਾਏ। ਅੱਗੇ ਗਏ ਇੱਥੇ ਕੱਚੀ ਲੱਸੀ ਪਾਉਣੀ ਸੀ, ਇੱਥੇ ਵੀ ਪਾ ਚੱਲੀਏ। ਅੱਗੇ ਲੋਕ ਇਹ ਕਰ ਰਹੇ ਸੀ, ਇਹ ਵੀ ਕਰ ਹੀ ਚੱਲੀਏ। ਹੁਣ ਇੰਨੇ ਲੋਕਾਂ ਦਾ ਜਿਹੜਾ ਗੁਲਾਮ ਅਵਾਰਾ ਕੁੱਤੇ ਵਾਲਾ ਹੋ ਗਿਆ, ਉਹਨੂੰ ਉਹਦਾ ਮਾਲਕ ਕੌਣ ਬਣੇਗਾ, ਕੌਣ ਬਣੇਗਾ ਮਾਲਕ ਉਹਦਾ। ਇਹ ਤਾਂ ਸਾਰਾ ਕੁਝ ਦਾਸ ਹੈ ਗੁਰੂ ਨਾਨਕ ਦਾ, ਪਰ ਜਦੋਂ ਗੁਰੂ ਨਾਨਕ ਦੇ ਉੱਤੇ ਭਰੋਸਾ ਹੀ ਨਾ ਰਿਹਾ, ਸਾਧ ਸੰਗਤ ਤੇ ਵਿਸ਼ਵਾਸ ਹੀ ਨਾ ਰਿਹਾ, ਭਟਕਦਾ ਫਿਰਿਆ ਮਨੁੱਖ, ਸੱਚ ਜਾਣਨਾ, ਇਹ ਸਿਸਟਮ ਬਹੁਤ ਲੂਜ ਹੋ ਚੁੱਕਾ ਹੈ ਸਾਡੀ ਸਿੱਖ ਕੌਮ ਦੇ ਵਿੱਚ। ਅਸੀਂ ਕਹਿੰਦੇ ਹਾਂ ਵੀ ਅਨਪੜ੍ਹ ਤੇ ਪੇਂਡੂ ਲੋਕਾਂ ਵਿੱਚ ਇਹ ਮਨ ਮਤ, ਇਹਨੂੰ ਕਹਿੰਦੇ ਅੰਧ ਵਿਸ਼ਵਾਸ, ਇਹ ਪੜ੍ਹਿਆਂ ਲਿਖਿਆਂ ਵਿੱਚ ਕਈ ਫੀਸਦੀ ਜ਼ਿਆਦਾ ਹੈ। ਜਿੰਨੇ ਇਹ ਧੰਦੇ ਇੱਥੇ ਚੱਲਦੇ ਨੇ, ਸ਼ਹਿਰਾਂ ਵਿੱਚ ਕਿਤੇ ਨਹੀਂ ਚੱਲਦੇ। ਤਾਂ ਇਹ ਕੀ ਹੈ, ਗੁਰੂ ਤੇ ਭਰੋਸਾ ਛੱਡ ਕੇ ਜਿਉਣਾ, ਕਾਹਦੇ ਵਾਸਤੇ, ਸੰਸਾਰ ਵਾਸਤੇ। ਇਹਨੇ ਤਾਂ ਫਿਰ ਵੀ ਇਸ ਤੇ ਰਹਿਣਾ, ਦੁੱਖ ਨਹੀਂ ਹਟੇ ਕਿਸੇ ਦੇ, ਉਹ ਪ੍ਰਕਿਰਿਆ ਵੱਖਰੀ ਸੀ। ਇਸ ਕਰਕੇ ਜੇ ਸ਼ੁੱਧ ਧਰਮ ਨੂੰ ਜਿਉਣਾ, ਸੰਸਾਰ ਨੂੰ ਪਾਸੇ ਕਰਕੇ ਉਹਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ। ਉਹ ਤਾਂ ਇਸੇ ਤਰ੍ਹਾਂ ਹੀ ਚੱਲਣਾ, ਕਦੀ ਉਤਰਾਵ ਹੈ, ਕਦੀ ਚੜਾਵ ਹੈ, ਕਦੀ ਕਿਵੇਂ ਦਾ ਸਿਸਟਮ ਹੈ, ਕਦੀ ਕਿਵੇਂ ਦਾ। ਸਤਿਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਨੇ, ਨਮੋ ਮੰਤਰ ਮੰਤਰੰ, ਤੇਰਾ ਨਾਮ ਸਾਰੇ ਮੰਤਰਾਂ ਦਾ ਮੰਤਰ ਹੈ, ਸਭ ਮੰਤਰ ਉਹਦੇ ਅਧੀਨ ਨੇ, ਤੇਰਾ ਨਾਮ ਸਾਰਿਆਂ ਤੋਂ ਵੱਡਾ ਮੰਤਰ ਹੈ। ਮਹਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਸਿੱਖ ਗੁਰੂ ਦੀ ਹਜ਼ੂਰੀ ਵਿੱਚ ਮਿਲੇ ਹੋਏ ਨਾਮ ਮੂਲ ਮੰਤਰ ਤੇ ਗੁਰਮੰਤਰ ਉੱਤੇ ਭਰੋਸਾ ਕਰੇ, ਵਿਸ਼ਵਾਸ ਕਰੇ, ਉਹਦੀ ਕਮਾਈ ਕਰੇ ਗੁਰਮਤ ਅਨੁਸਾਰ, ਉਹ ਸਾਰੀਆਂ ਚੀਜ਼ਾਂ ਦਾ ਇਲਾਜ ਹੈ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਬਾਹਰੀ ਤੌਰ ਤੇ ਮੀਡੀਆ ਵਿੱਚ ਨਹੀਂ ਕਹੀਆਂ ਜਾ ਸਕਦੀਆਂ, ਇੰਨੀ ਬਰਕਤ ਹੈ ਇਸ ਗੁਰੂ ਕੇ ਸ਼ਬਦ ਦੇ ਵਿੱਚ, ਸਭ ਕੁਝ ਇਹਦੇ ਅਧੀਨ ਹੈ। ਪਰ ਜਿਹੜਾ ਇਹਨੂੰ ਵਰਤਣ ਵਾਲਾ ਹੈ, ਉਹ ਮਰਨ ਤੱਕ ਇਹਦੇ ਉੱਤੇ ਭਰੋਸਾ ਰੱਖੇ ਤਾਂ ਕੰਮ ਕਰੇਗਾ, ਇਹਦੇ ਅੱਗੇ ਸਿਰ ਸੁੱਟ ਕੇ ਇਹਨੂੰ ਜਪੇ, ਉਹ ਇੱਥੋਂ ਤੱਕ ਮਿਥ ਕੇ ਤੁਰੇ ਕਿ ਭਾਵੇਂ ਮੌਤ ਵੀ ਆ ਜਾ, ਮੈਂ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ, ਫਿਰ ਇਹ ਕੰਮ ਕਰੇਗਾ। ਇਸ ਲਈ ਕਿਸੇ ਤਜਰਬੇਕਾਰ ਮਹਾਂਪੁਰਸ਼ ਦੇ ਬਚਨ ਮੈਨੂੰ ਬਹੁਤ ਵਾਰੀ ਚੇਤੇ ਆਉਂਦੇ ਨੇ, ਉਹ ਕਹਿੰਦੇ ਰੱਬ ਕਹਿੰਦਾ ਵੀ ਇਹ ਚੰਗੀ ਤਰ੍ਹਾਂ ਮਰੇ ਤੇ ਫਿਰ ਇਹਨੂੰ ਜਿਉਂਦਾ ਕਰਾਂ, ਉਥੋਂ ਜਿਉਂਦਾ ਕਰਨਾ ਸ਼ੁਰੂ ਕਰਦਾ ਹੈ। ਤਾਂ ਸਤਿਗੁਰੂ ਨੇ ਬਾਣੀ ਨੂੰ ਮਾਂ ਮੰਤਰ ਦੱਸਿਆ, ਗੁਰਮੰਤਰ ਮੂਲ ਮੰਤਰ ਨਿਤਨੇਮ ਸਹਿਜ ਪਾਠ ਗੁਰਬਾਣੀ ਦਾ ਅਭਿਆਸ, ਔਰ ਇਹਨਾਂ ਵਿੱਚ ਸਭ ਤੋਂ ਵੱਡਾ ਦੋ ਚੀਜ਼ਾਂ ਗੁਰਬਾਣੀ ਤੇ ਭਰੋਸਾ ਤੇ ਸਾਧ ਸੰਗਤ, ਦੋ ਚੀਜ਼ਾਂ ਰੱਖਣੀਆਂ ਬੜੀਆਂ ਜ਼ਰੂਰੀ ਨੇ, ਫਿਰ ਇਹ ਕੰਸੈਪਟ ਪੂਰਾ ਹੁੰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਤੈਨੂੰ ਨਮਸਕਾਰ ਹੈ, ਕਿਉਂ? ਤੂੰ ਸਾਰੇ ਮੰਤਰਾਂ ਤੋਂ ਵੱਡਾ ਤੇਰਾ ਮੰਤਰ ਹੈ, ਮਹਾਨ ਹੈ। ਤਾਂ ਹੀ ਹਜ਼ੂਰ ਨੇ ਇਸ ਤਰ੍ਹਾਂ ਦੇ ਸ਼ਬਦ ਵੀ ਉਚਾਰਨ ਕੀਤੇ। ਸਹਿਬ ਕਹਿੰਦੇ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਅਪਨੋ ਕਰਦੈ ਕਰ ਪਾਪ ਸਮੂਹ ਨ ਭੇਟਨ ਪਾਵੈ। ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹਿਕੇ ਪਟ ਬੀਚ ਬਚਾਵੈ। ਮੰਤਰਾਂ ਦੇ ਮੰਤਰ ਤੈਨੂੰ ਨਮਸਕਾਰ ਹੈ। ਫਿਰ ਕਹਿੰਦੇ ਨਮੋ ਜੰਤਰ ਜੰਤਰੰ, ਭਾਵੇਂ ਕਿੰਨੇ ਵੀ ਯੰਤਰ ਨੇ ਇਸ ਦੁਨੀਆਂ ਵਿੱਚ ਬਣਾਏ ਗਏ ਨੇ, ਪਰ ਤੇਰੀ ਬਾਣੀ ਸਭ ਤੋਂ ਵੱਡਾ ਯੰਤਰ ਹੈ, ਸਭ ਤੋਂ ਵੱਡੀ ਬਰਕਤ ਹੈ, ਤਾਕਤ ਹੈ। ਅੱਗੇ ਬਚਨ ਕੀਤੇ ਕਹਿੰਦੇ ਨਮੋ ਇਸ਼ਟ ਇਸ਼ਟੇ, ਇਸ਼ਟ ਕਹਿੰਦੇ ਨੇ ਦੇਵਤੇ ਨੂੰ, ਤੂੰ ਹੀ ਮੇਰੇ ਵਾਸਤੇ ਸਾਰਿਆਂ ਦੇਵਤਿਆਂ ਵਿੱਚੋਂ ਵੱਡਾ ਦੇਵਤਾ। ਅਖੀਰ ਤੇ ਕਹਿੰਦੇ ਨਮੋ ਤੰਤਰ ਤੰਤਰੰ, ਇਹ ਤੰਤਰ ਪ੍ਰਕਿਰਿਆ ਹੈ, ਕਿਸੇ ਸ਼ਬਦ ਨੂੰ ਪੜ੍ਹਨਾ, ਕਿਸੇ ਅੱਖਰ ਨੂੰ ਪੜ੍ਹਨਾ ਤੇ ਉਹਦੇ ਉੱਤੇ ਫੂਕ ਮਾਰ ਦੇਣੀ, ਇਹ ਤੰਤਰ ਵਿਦਿਆ। ਸਤਿਗੁਰੂ ਨੇ ਇਹ ਵਿਗਿਆਨ ਬਾਣੀ ਪੜ੍ਹਨ ਵੱਲ ਸੰਭਾਵਿਤ ਵਰਤਿਆ, ਯਾਦ ਰੱਖਣਾ। ਤਾਂ ਹੀ ਕਿਹਾ ਗਿਆ ਪੁਰਾਣੇ ਸਮੇਂ ਵਿੱਚ ਚੱਲਦਾ ਸੀ, ਅੱਜ ਵੀ ਗੁਰਸਿੱਖ ਘਰਾਂ ਦੇ ਵਿੱਚ ਹੈ, ਕਿ ਜਦੋਂ ਇੱਕ ਬੀਬੀ ਆਟਾ ਗੁੰਨਣ ਵਾਸਤੇ ਉਹਦੇ ਵਿੱਚ ਪਾਣੀ ਪਾਉਂਦੀ ਹੈ ਤੇ ਇੱਕ ਵਾਰੀ ਵਾਹਿਗੁਰੂ ਜ਼ਰੂਰ ਕਹਿੰਦੀ, ਪੁਰਾਣੀਆਂ ਬਜ਼ੁਰਗ ਮਾਵਾਂ ਕਹਿੰਦੀਆਂ ਸਨ, ਉਹ ਇਹ ਵਿਗਿਆਨ ਹੈ। ਕਿਉਂਕਿ ਉਹ ਜਦੋਂ ਆਟਾ ਗੁੰਨਣ ਲੱਗੀ ਉਹਦੀ ਦ੍ਰਿਸ਼ਟੀ ਉਹਦੇ ਵਿੱਚ ਹੈ, ਸ਼ਬਦ ਦਾ ਪ੍ਰਭਾਵ ਪੈਂਦਾ। ਇਹ ਵਿਗਿਆਨ ਅੰਮ੍ਰਿਤ ਤਿਆਰ ਕਰਨ ਲੱਗਿਆਂ ਵਰਤਿਆ ਜਾਂਦਾ, ਐਵੇਂ ਨਹੀਂ। ਤੁਸੀਂ ਵੇਖੋ ਕਿ ਪੰਜ ਪਿਆਰੇ ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਤਾਂ ਉਸ ਵੇਲੇ ਬਾਟੇ ਦੇ ਵਿੱਚ ਨਜ਼ਰ ਰੱਖਦੇ ਨੇ, ਨਜ਼ਰ ਦੇ ਰਾਹੀਂ ਸ਼ਬਦ ਜਿਹੜਾ ਕਨਵਰਟ ਹੁੰਦਾ ਪਾਣੀ ਵਿੱਚ, ਉਸ ਉਹਨੂੰ ਅੰਮ੍ਰਿਤ ਬਣਾਉਂਦਾ ਹੈ, ਉਹਦੇ ਵਿੱਚ ਤਸੀਰ ਪੈਦਾ ਕਰਦਾ। ਸਿੱਖ ਦੀ ਰਸੋਈ ਵਿੱਚ ਭੋਜਨ ਬਣਾਉਣ ਵਾਲਾ ਬਾਣੀ ਪੜ੍ਹੇ, ਨਾਮ ਜਪੇ, ਸਿੱਖ ਜਿਹੜਾ ਕਾਰਜ ਕਰਦਾ ਉਹਨੂੰ ਕਰਨ ਲੱਗਿਆਂ ਵਿੱਚ ਵਿੱਚ ਬਾਣੀ ਪੜ੍ਹੇ, ਨਾਮ ਜਪੇ, ਬੜੀ ਵੱਡੀ ਪ੍ਰਕਿਰਿਆ ਹੈ, ਪ੍ਰਭਾਵ ਪਾਏਗੀ, ਉਹਦੀਆਂ ਕੰਧਾਂ ਬੋਲਣ ਲੱਗ ਪੈਣਗੀਆਂ, ਉਹਦੇ ਕੱਪੜਿਆਂ ਵਿੱਚੋਂ ਨਾਮ ਦੀ ਆਵਾਜ਼ ਆਉਣ ਲੱਗ ਪੈਗੀ। ਇਸ ਲਈ ਗੁਰੂ ਸਾਹਿਬ ਕਹਿੰਦੇ ਨਮੋ ਤੰਤਰ ਤੰਤਰੰਗ, ਹਜ਼ੂਰ ਕਹਿੰਦੇ ਮੈਂ ਕਿਸੇ ਮੰਤਰ ਜੰਤਰ ਤੰਤਰ ਨੂੰ ਤਰਜੀਹ ਨਹੀਂ ਦਿੰਦਾ, ਮੇਰੇ ਵਾਸਤੇ ਤੇਰਾ ਨਾਮ ਹੀ ਮੰਤਰ ਹੈ, ਤੇਰਾ ਪਿਆਰ ਹੀ ਜੰਤਰ ਹੈ, ਤੇਰਾ ਓਟ ਆਸਰਾ ਹੀ ਤੰਤਰ ਹੈ। ਇਸ ਕਰਕੇ ਸਤਿਗੁਰੂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਵਿੱਚ ਖੰਡਨ ਵੀ ਕੀਤਾ ਹੈ, ਔਰ ਨਾਮ ਦਾ ਮੰਡਨ ਕੀਤਾ ਹੈ, ਨਾਮ ਨੂੰ ਮੰਨਣ ਵੱਲ ਪ੍ਰੇਰਿਆ। ਮੈਂ ਸ਼ੁਰੂ ਵਿੱਚ ਕਿਹਾ ਸੀ ਕਈਆਂ ਨੂੰ ਇਹ ਗੱਲਾਂ ਪੜ੍ਹ ਕੇ ਇਹ ਭੁਲੇਖਾ ਪੈ ਗਿਆ ਵੀ ਗੁਰੂ ਸਾਹਿਬ ਮੰਤਰਾਂ ਨੂੰ ਨਮਸਕਾਰ ਕਰ ਰਹੇ ਨੇ, ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਮੰਤਰਾਂ ਨੂੰ ਕੋਈ ਨਮਸਕਾਰ ਨਹੀਂ ਹੈ, ਜੰਤਰ ਮੰਤਰ ਤੰਤਰ ਨੂੰ ਕੁਝ ਵੀ ਮੰਨਿਆ ਨਹੀਂ ਗਿਆ, ਪਰ ਧਾਰਮਿਕ ਪੈਗੰਬਰ ਉਹ ਹੁੰਦਾ ਹੈ ਜਿਹੜਾ ਲੋਕਾਂ ਦੇ ਦਿਮਾਗ ਵਿੱਚ ਪਏ ਹੋਏ ਵਿਚਾਰਾਂ ਨੂੰ ਬਾਹਰ ਕੱਢੇ। ਇਹ ਨਹੀਂ ਵੀ ਉੱਤੇ ਸੁਹਾਗਾ ਮਾਰਦਾ ਛੱਡੋ ਤੁਸੀਂ ਮੰਨੋ ਹੀ ਨਾ ਇਹਨਾਂ ਨੂੰ, ਉਹਦਾ ਕਵੇ ਤੇ ਸਹੀ ਕੁਝ ਕਿਵੇਂ ਨਿਕਲਣਾ ਇਹਦੇ ਵਿੱਚ, ਤੁਸੀਂ ਜੀ ਭਰੋਸਾ ਹੀ ਨਾ ਕਰੋ ਤਾਂ ਦੂਜੇ ਪਾਸੇ ਉਹਦਾ ਕੋਈ ਬਦਲ ਤੇ ਦਿੱਤਾ ਜਾਵੇ, ਵੀ ਜੁੜਨਾ ਕਿਹਦੇ ਨਾਲ ਹੈ। ਹਜ਼ੂਰ ਨੇ ਕਿਹਾ ਤੇਰਾ ਨਾਮ ਮੰਤਰ ਹੈ, ਬਾਣੀ ਹੀ ਸਿੱਧੀ ਹੈ। ਇਸ ਕਰਕੇ ਅਗਲੇ ਬਚਨ ਕੀਤੇ कहिंदे सदा सच्चिदानंद सर्वं परनासी। सदा सच्चिदानंद आनंद कहिंदे ने रस नूं, सच्चा आनंद, सच्चा स्वाद, सच्चा रस ते सदीवी दो चीजां ने, कायम रहण वाला ते सदा रहण वाला। एक ऐसी रसदायक स्थिति है तू जिदा स्वाद निरंतर अरबां सालां तों वी अगे चला जांदा है, नहीं तो हर एक चीज वेखो घटदी है। हुण शरीर जवाब दे गया, आदमी आप कहिंदा पहलां वाली गल नहीं रही और कायम नहीं रहिंदा सारा कुछ सदा, और इहनूं फड़ना भी नहीं चाहिदा। शरीर दी बदलदी हुई परिस्थिति नूं उहदे नाल सहमत हो जाणा चाहिदा, पर एक ऐसा उहदा नाम, उहदा आनंद ते स्वाद है। हजूर कहिंदे सदा सच्चदानंद, कायम रहण वाला, कदी ना मुक्कण वाला, कदी फिका ना पैण वाला, कदी बेस्वाद ना होण वाला। तेरा एक वजूद है ते इस तो अगे कहिंदे सर्वं परनासी। परनासी दा अर्थ है नाश करन वाला भी है, भाव ए शरीर उन्हें ढांचे बनाए ने जिहड़ा दिसदा संसार है, जीव आत्मा नूं कपड़े पवाए ने, जिवें एक मां अपने बच्चे नूं नुहा धुआ के नवा कपड़ा पवा देंदी है। रब वास्ते जन्म देना इन्नी कोई गल है, साडे वास्ते होर हो गया भी जन्म होया बच्चे दा बकरियां दी साई दे के आओ, शराब बुक कराओ, नहीं। परमात्मा जदो सानू जन्म देंदा इस तरह जन्म देंदा जिवें किसे बच्चे नूं नवा के एक मां नवे कपड़े पवा देंदी है। वो जीव आत्मा नूं शरीर दा कपड़ा पवांदा है, उहदे वास्ते मौत भी इस तरह है। जदों कदी कदी वो अपने बच्चे दे कपड़े बदलदा है कि कपड़ा बुढ़ा हो गया है, पुराना हो गया है, हुणे ला के होर पवा दे, उहदे वास्ते होर कुछ नहीं। इस करके उहदे वास्ते ये मौत इस तरह दी सर्वं परनाशी, परनाश सारिआं नूं नाश करन वाला। फिर कहिंदे अनूपे अरूपे समस्तुल निवासी। उपमा तो रहत है, रूप तो रहत है, सारिआं दे विच निवास रखना है। आओ एक दो मिनट वास्ते गुरु शब्द नाल सांझ पाईए, अगली जिहड़ी विचार है आपां कल दे दीवान विच सवेर दे दीवान विच करांगे। सारिआं ने उच्ची आवाज विच कृपा करनी, वाहे गुरु वाहे गुरु।